ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਗਰਬ ਗਹਿਲੜੋ ਮੂੜੜੋ ਹੀਓਰੀ ਮਹਾਰਾਜ ਰੀ ਮਾਇਓ, ਡੀਹਰ ਨਿਆਈ ਮੋਹ ਫਾਕਿਓ ਰੀ, ਗਰਬ ਗਹਿਲੜੋ ਮੂੜੜੋ ਹੀਓ ਰੀ ਹੀਓ ਮਹਾਰਾਜ ਰੀ ਮਾਇਓ, ਡੀਹਰ ਨਿਆਈ ਮੋਹ ਫਾਕਿਓ ਰੀ, ਰਹਾਉ ਘੜੋ 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 ਸਦ ਲੋੜਾ, ਬਿਨ ਲਹਿਣੇ ਕੈਠ ਪਾਇਓ ਰੀ, ਮਹਾਰਾਜ ਰੋਗਾਥ ਬਾਹੂ ਸਿਉ ਲੁਬੜਿਓ, ਨੇ ਭਾਗੜੂ ਭਾਹੀ ਸੰਜੋਇਓ ਰੀ, ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੀ, ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ, ਜਨ ਨਾਨਕ ਗਰਭਾਸ ਨਾ ਪਾਉੜਿਓ ਰੀ, ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੀ ਸਗਲੀ ਪ੍ਰਾਸ਼ਤ ਮਿਟਿਓ ਰੀ, ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ, ਜਨ ਨਾਨਕ ਗਰਭਾਸ ਨਾ ਪਾਉੜਿਓ ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ ਅੰਤਰਜਾਮੀ, ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਮੁੱਚੇ ਹੀ ਗੁਰਮੁਖ ਮਾਈ ਭਾਈ ਸਤ ਸੰਗੀ, ਦੂਰੋਂ ਨੇੜੇ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਦੀਦਾਰ ਪ੍ਰਾਪਤ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਸੰਯੋਗ ਤੇ ਇਕੱਤਰ ਹੋ ਬੈਠੇ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ਣਾ ਕੀਤੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਵੀ ਸਤਿਗੁਰਾਂ ਨੇ ਕੀਤੀ ਹੈ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਸ੍ਰੀ ਮੁਖ ਵਾਕ ਸਾਹਿਬ ਦੀ ਕਥਾ ਵਿਚਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਆਪਾਂ ਸ਼੍ਰਵਣ ਕਰਦੇ ਹਾਂ। ਸੋ ਅੱਜ ਦਾ ਜੋ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਆਓ ਕੁਝ ਸਮੇਂ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ।
ਟੋਡੀ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਾਮ ਬਾਣੀ ਦੇ ਰਸੀਏ ਧੰਨ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਅੱਜ ਦਾ ਸ੍ਰੀ ਮੁਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 715 ਅੰਗ ਦੇ ਉੱਪਰ ਸੁਭਾਏ ਮਾਨ ਹੈ। ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ।
ਗਰਬ ਗਹਿਲੜੋ ਮੂੜੜੋ ਹੀਓ ਰੇ।
ਸਤਿਗੁਰੂ ਪਾਤਸ਼ਾਹ ਨੇ ਇਸ ਪਾਵਨ ਗੁਰਬਾਣੀ ਦੀ ਪੰਗਤੀ ਦੇ ਅੰਦਰ ਜੀਵ ਨੂੰ ਬਹੁਤ ਹੀ ਪਿਆਰ ਦੇ ਨਾਲ ਸਿੱਖਿਆ ਦੇਣਾ ਕੀਤੀ ਹੈ ਕਿ ਗਰਬ ਗਹਿਲੜੋ ਮੂੜੜੋ ਹੀਓ ਰੇ। ਰੇ ਦਾ ਅਰਥ ਹੈ ਹੇ ਭਾਈ, ਇਹ ਜਿਹੜਾ ਮੂੜੜੋ ਮੂਰਖ ਜੀਵ ਹੈ, ਜਿਹੜਾ ਆਪਣੇ ਮੂੰਹ ਦੀ ਗੱਲ ਨੂੰ ਅੱਗੇ ਰੱਖੇ ਉਹਨੂੰ ਮੂਰਖ ਕਹਿੰਦੇ ਨੇ। ਦੂਸਰੇ ਦੀ ਸੁਣੇ ਨਾ, ਆਪਣੇ ਮੂੰਹ ਦੀ ਅੱਗੇ ਰੱਖੀ ਜਾਵੇ ਤੇ ਬੰਦਾ ਕਹਿੰਦਾ ਇਹ ਮੂਰਖ ਹੈ, ਐਵੇਂ ਝੱਖਾਂ ਮਾਰੀ ਜਾਂਦਾ। ਮਨੁੱਖ ਦੀ ਵੀ ਸੱਚਮੁੱਚ ਅੱਜ ਇਹੀ ਹਾਲਤ ਹੈ। ਇਹ ਕਿਸੇ ਦੇ ਬੋਲਾਂ ਨੂੰ ਭਾਉ ਭਗਤੀ ਵਾਲੇ ਕਿਸੇ ਗੁਰੂ ਪਿਆਰੇ ਦੇ ਬਚਨਾਂ ਨੂੰ ਸੁਣਨ ਤੱਕ ਵੀ ਰਾਜ਼ੀ ਨਹੀਂ ਹੈ। ਇੰਨਾ ਹੰਕਾਰ ਮਨੁੱਖ ਦੇ ਅੰਦਰ ਵੀ ਜੋ ਕੁਝ ਜਾਣਦਾ ਮੈਂ ਹੀ ਜਾਣਦਾ ਹਾਂ, ਮੇਰੇ ਕੋਲ ਸਾਰਾ ਗਿਆਨ ਹੈ, ਮੇਰੇ ਕੋਲ ਧਿਆਨ ਦੀ ਵਿਚਾਰ ਹੈ, ਮੇਰੇ ਕੋਲ ਬ੍ਰਹਮ ਸਰੂਪ ਦੀ ਵਿਚਾਰ ਹੈ, ਆਓ ਤੁਹਾਨੂੰ ਬ੍ਰਹਮ ਗਿਆਨੀ ਬਣਾ ਦੇਵਾਂ, ਆਓ ਤੁਹਾਡੀ ਟੁੱਟੀ ਸੁਰਤ ਮੈਂ ਜੋੜ ਦਿਆਂ, ਆਓ ਤੁਹਾਨੂੰ ਮੈਂ ਗੁਰੂ ਦਾ ਗਿਆਨ ਸਮਝਾ ਦਿਆਂ। ਐਸਾ ਜਿਹੜਾ ਹੰਕਾਰ ਹੈ ਜੀਵ ਦੇ ਅੰਦਰ, ਸਤਿਗੁਰੂ ਕਹਿੰਦੇ ਮੂੜੜੋ ਜਿਹੜਾ ਮੂਰਖ ਜੀਵ ਹੈ ਉਸ ਦੇ ਹੀ ਉਹ ਹਿਰਦੇ ਨੂੰ ਗਰਬ ਹੰਕਾਰ ਨੇ ਗਹਿਲੜੋ ਦਾ ਅਰਥ ਗ੍ਰਸਿਆ ਹੋਇਆ ਪਕੜਿਆ ਹੋਇਆ ਹੈ। ਇੱਕ ਖਿਲਵੇ ਹੰਕਾਰ ਤੋਂ ਜੀਵ ਰਹਿਤ ਨਹੀਂ ਹੁੰਦਾ। ਜੋ ਕਰਮ ਕਰਦਾ ਹੰਕਾਰ ਵਿੱਚ ਹੀ ਕਰਦਾ ਹੈ, ਕਹਿੰਦਾ ਜੀ ਮੈਂ ਨਾ ਹੁੰਦਾ ਤੇ ਆ ਕਰਮ ਹੋਣਾ ਹੀ ਨਹੀਂ ਸੀ, ਇਹ ਮੇਰੇ ਕਰਕੇ ਹੋਇਆ। ਜਨਮ ਤੋਂ ਲੈ ਕੇ ਅੰਤਲੇ ਸਵਾਸਾਂ ਤੱਕ ਬੰਦਾ ਹੰਕਾਰ ਦੇ ਕਰਮ ਕਰੀ ਜਾਂਦਾ। ਮੌਤ ਵੀ ਸਾਹਮਣੇ ਦਿਸਦੀ, ਕਬਰ ਦਿਸਦੀ ਹੈ ਸਾਹਮਣੇ, ਸਰੀਰ ਤਿਆਗ ਕੇ ਚਲੇ ਜਾਣਾ ਸੰਸਾਰ ਨੂੰ ਛੱਡ ਕਰਕੇ, ਫਿਰ ਬੱਚਿਆਂ ਨੂੰ ਕਹਿੰਦਾ ਹੈ ਕਿ ਮੇਰੇ ਜਾਣ ਤੋਂ ਬਾਅਦ ਦੇਖਿਓ ਤੁਹਾਨੂੰ ਪਤਾ ਲੱਗੂ ਕਿਵੇਂ ਕੰਮ ਕਰੀ ਦੇ ਨੇ, ਤੁਸੀਂ ਤੇ ਮੇਰੇ ਕਰਕੇ ਪਾਲਣਾ ਕੀਤੇ ਹੋ। ਇਸ ਤਰ੍ਹਾਂ ਇਹ ਵੀ ਹੰਕਾਰ ਵਿੱਚ ਹੈ। ਕਈ ਵਾਰੀ ਮਨੁੱਖ ਦੇ ਚਲੇ ਜਾਣ ਤੋਂ ਬਾਅਦ ਬੱਚੇ ਬੜੇ ਸੁਖਦਾਈ ਹੋ ਜਾਂਦੇ, ਖੇਡਾਂ ਸਾਰੀਆਂ ਕਰਮਾਂ ਦੀਆਂ ਨੇ। ਹਰ ਕੋਈ ਬੰਦਾ ਕਰਮਾਂ ਨਾਲ ਸੁਖੀ ਹੈ, ਕਰਮਾਂ ਨਾਲ ਦੁਖੀ ਹੈ, ਕਰਮਾਂ ਕਰਕੇ ਹੱਸਦਾ ਤੇ ਕਰਮਾਂ ਕਰਕੇ ਰੋਂਦਾ ਪਿਆ ਹੈ। ਅੰਦਰ ਜਿਹੜਾ ਹੰਕਾਰ ਜੀਵ ਦੇ ਵੜਿਆ ਹੋਇਆ, ਸਤਿਗੁਰੂ ਕਹਿੰਦੇ ਮੂੜੜੋ ਮੂਰਖ ਬੰਦੇ ਦੇ ਹੀ ਉਹ ਹਿਰਦੇ ਨੂੰ ਹੇ ਭਾਈ ਗਰਬ ਹੰਕਾਰ ਨੇ ਗਹਿਲੜੋ ਪਕੜਿਆ ਹੋਇਆ ਗ੍ਰਸਿਆ ਹੋਇਆ ਹੈ।
ਹੀ ਉਹ ਮਹਾਰਾਜ ਰੀ ਮਾਇਓ।
ਐਸੀ ਜਿਹੜੀ महाराज अकाल पुरख परमात्मा परमेश्वर वाहिगुरु री का अर्थ है दी परमात्मा परमेश्वर महाराज साहिब दी जिहड़ी मायो कहिए माया है इसने जीव का ही हिरदा पकड़ लिया। माया चाहे जड़ होवे चाहे चेतन होवे दो तरह की माया जीव के हिरदे में चिंबड़ी पई है। इसका जिहड़ा हिरदा जीव का माया ने साध संगत जी ग्रसिया पकड़िया पिया है।
डीहर न्याई मोहे फाकियोरी
डीहर का अर्थ हुंदा जिवें डैणा होया करदियां ओ बच्चियां दे कलेजे नूं कढ के खा जांदियां। ते इधर जिहड़ी इह माया है अकाल पुरख परमात्मा वाहिगुरु दी इह जीवां नूं डीहर न्याई डैण दी न्याई डैण दी वांग आ करके लगी पई है। माया का मोह जिहड़ा फिर मोह है चाहे बच्चा है वह भी माया का मोह करदा। नौजवानां दे जीवन देखिए माया विच ग्रसे पए बजुर्गां नूं देख लो ते कौडी कौडी जोर कै जोरी लाख करोड़ उन्हां दा चित होर माया विच ग्रसिया रहिंदा है। ਇਹ ਜਿਹੜੀ ਡੈਣ ਦੀ ਨਿਆਈ ਮਾਇਆ ਹੈ ਇਹ ਜੀਵ ਨੂੰ ਇਸ ਪ੍ਰਕਾਰ ਆ ਕਰਕੇ ਚਿੰਬੜ ਗਈ ਹੈ ਮੋਹੇ ਫਾਕਿਓਰੇ ਐਸਾ ਮੋਹ ਪਾ ਲਿਆ ਜੀਵ ਦੇ ਉੱਪਰ ਇਹਦੇ ਹਿਰਦੇ ਨੂੰ ਫਾਕਿਓ ਫੱਕਾ ਮਾਰ ਕੇ ਖਾ ਰਹੀ ਹੈ। ਜਿਵੇਂ ਫੱਕਾ ਮਾਰ ਕੇ ਕੋਈ ਚੀਜ਼ ਛਕ ਲਈ ਦੀ ਖਾ ਲਈ ਦੀ ਸਿੱਧੀ ਪੇਟ ਵਿੱਚ ਚਲੀ ਜਾਂਦੀ ਕਿਉਂ ਮਾਇਆ ਵੀ ਇਸ ਜੀਵ ਦੇ ਹਿਰਦੇ ਨੂੰ ਪਕੜੀ ਬੈਠੀ ਹੈ ਤੇ ਫੱਕਾ ਮਾਰਨ ਦੀ ਨਿਆਈ ਇਸ ਦੇ ਹਿਰਦੇ ਨੂੰ ਸਾਧ ਸੰਗਤ ਦੀ ਫਾਕਿਓ ਕਹੀਏ ਖਾਣਾ ਕਰਦੀ ਹੈ ਇਸ ਨੂੰ ਗ੍ਰਸੀ ਜਾਂਦੀ ਹੈ। ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ
ਘਣੋ 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 ਸਦ ਲੋੜਾ।
ਜੀਵ ਦੀ ਐਸੀ ਹਾਲਤ ਹੈ ਇਸ ਮੂਰਖ ਬੇਸਮਝ ਅਗਿਆਨੀ ਮਨੁੱਖ ਦੀ ਕਿ ਕਦੇ ਤਾਂ ਇਹ ਦੁਨੀਆਂ ਦੇ ਵਿੱਚ ਘਣੋ ਬਹੁਤ ਸਾਰੇ ਜਿਹੜੇ ਸੁੱਖ ਹਨ ਸਦਾ ਵਾਸਤੇ ਉਹ ਲੋੜਾ ਚਾਹੁੰਦਾ ਹੈ। ਕਦੇ ਸਾਧ ਸੰਗਤ ਜੀ ਐਸੇ ਜਿਹੜੇ ਘਣੋ ਬਹੁਤੇ ਹੀ ਪਦਾਰਥ ਨੇ ਉਹ ਚਾਹੁੰਦਾ ਵੀ ਮੈਨੂੰ ਬੜੇ ਪਦਾਰਥ ਮਿਲਣ ਤੇ ਕਦੇ ਬੰਦਾ ਘਣੋ ਬਹੁਤ ਲੰਬੀ ਆਪਣੀ ਉਮਰਾਂ ਨੂੰ ਚਾਹੁੰਦਾ ਵੀ ਲੰਬੀ ਉਮਰ ਮੈਂ ਸੁੱਖ ਭੋਗਣੇ ਕਰਾਂ। ਕਦੇ ਉਮਰਾਂ ਮੰਗਦਾ ਹੈ ਕਦੇ ਸੁੱਖ ਮੰਗਦਾ ਹੈ ਜ਼ਿੰਦਗੀ ਦੇ ਕਦੇ ਪਦਾਰਥ ਆਪਣੇ ਵਾਤਾ ਜਿਹੜੇ ਨੇ ਇਸ ਪ੍ਰਕਾਰ ਵਰਤ ਵਰਤਾਵੇ ਵਾਸਤੇ ਉਹ ਮੰਗਦਾ ਪਿਆ। ਇਸੇ ਤਰ੍ਹਾਂ ਦੂਜਾ ਅਰਥ ਹੈ ਘਣੋ 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 ਸਦ ਲੋੜ ਹੈ। ਜਿਹੜੀ ਬਾਲਕ ਅਵਸਥਾ ਸੀ ਮਨੁੱਖ ਦੀ ਬੰਦਗੀ ਕਰਨ ਵਾਲੀ ਜਿਸ ਵਿੱਚ ਵਿਕਾਰ ਨੇ ਫੁਰ ਗਏ ਉੱਥੇ ਵੀ ਇਹਨੇ ਬਹੁਤ ਸਾਰੇ ਪਦਾਰਥ ਖਿਡੌਣਿਆਂ ਵਰਗੀਆਂ ਵਸਤੂਆਂ ਉਹਨਾਂ ਨੂੰ ਲੋੜਾ ਲੋਚਦਾ ਰਿਹਾ। ਆ ਮਿਲ ਜਾਵੇ ਖੇਡਣ ਵਾਸਤੇ ਆ ਖਾਣ ਪੀਣ ਵਾਸਤੇ ਮਿਲ ਜਾਵੇ ਉਹ ਬਾਲਕ ਪੁਣਾ ਵੀ ਇਹਨਾਂ ਵਿੱਚ ਹੀ ਲੰਘ ਗਿਆ। ਫਿਰ ਜਵਾਨੀ ਆਈ ਜਵਾਨੀ ਦੇ ਵਿੱਚ ਵੀ ਘਣੋ ਬਹੁਤ ਸਾਰੇ ਵਿਕਾਰਾਂ ਦੀ ਪੂਰਤੀ ਵਾਸਤੇ ਮਾਇਆ ਪਦਾਰਥਾਂ ਨੂੰ ਲੋਚਦਾ ਰਿਹਾ ਜਵਾਨੀ ਵੀ ਗਰਕ ਹੋ ਗਈ। ਫਿਰ ਬੁਢੇਪਾ ਆ ਗਿਆ ਸਾਧ ਸੰਗਤ ਜੀ ਬੁਢੇਪੇ ਦੇ ਵਿੱਚ ਵੀ ਫਿਰ ਹੋਰ ਬਹੁਤ ਤਰ੍ਹਾਂ ਦੇ ਜਿਹੜੇ ਪਦਾਰਥਾਂ ਨੂੰ ਮਨੁੱਖ ਇਹ ਲੋੜਾ ਲੋਚਦਾ ਰਹਿੰਦਾ ਹੈ। ਇਸ ਤਰ੍ਹਾਂ ਦੇ ਨਾਲ ਤਿੰਨੇ ਜਿਹੜੀਆਂ ਅਵਸਥਾਵਾਂ ਸਰੀਰ ਤੇ ਆਉਂਦੀਆਂ ਬਾਲ ਜਵਾਨੀ ਔਰ ਬਿਰਧ ਫੁੱਲ ਤਿੰਨ ਅਵਸਥਾ ਜਾਣ ਤਿੰਨਾਂ ਦੇ ਵਿੱਚ ਹੀ ਬਹੁਤ ਸਾਰੇ ਪਦਾਰਥਾਂ ਦੀ ਇਸ ਨੇ ਲੋਚਾ ਕੀਤੀ ਚਾਹੁੰਦਾ ਰਿਹਾ।
ਲਹਿਣੀ ਕਾਠਾ ਪਾਯੂਰੀ
ਇਤਨੀ ਦੇਰ ਬਿਨ ਲਹਿਣ ਦਾ ਅਰਥ ਹੈ ਜਿਹੜੀ ਪ੍ਰਾਪਤੀ ਕਰਵਾਉਣ ਵਾਲੇ ਕਰਮ ਹਨ ਤੇ ਉਹਨਾਂ ਕਰਮਾਂ ਤੋਂ ਬਿਨਾਂ ਹੈ ਬੰਦਾ। ਕੈਠੇ ਪਾਯੂ ਰੇ ਹੇ ਭਾਈ ਕੈਠੇ ਪਾਯੂ ਦਾ ਅਰਥ ਕਿਵੇਂ ਪਾ ਸਕਦਾ ਨਹੀਂ ਕੁਝ ਮਿਲਦਾ। ਕਰਮਾਂ ਨਾਲ ਹੀ ਵਸਤੂਆਂ ਮਿਲਦੀਆਂ ਨੇ ਲੱਖਾਂ ਯਤਨ ਬੰਦਾ ਕਰੇ ਕਰਮਾਂ ਤੋਂ ਉੱਚੀਆਂ ਉੱਠ ਕਰਕੇ ਦਾਤਾਂ ਕੁਝ ਐਸੀਆਂ ਪਦਾਰਥ ਬਖਸ਼ਿਸ਼ਾਂ ਬੰਦਾ ਲੈ ਲਵੇ ਉਹ ਦੁੱਖ ਵੀ ਦਿੰਦੀਆਂ ਨੇ। ਜਿਹੜੇ ਪਦਾਰਥ ਜਿਹੜੀਆਂ ਦਾਤਾਂ ਕਰਮਾਂ ਨਾਲ ਆ ਕੇ ਮਿਲਦੀਆਂ ਉਹ ਕਦਾ ਚਿੱਤ ਬੰਦੇ ਨੂੰ ਦੁੱਖ ਨਹੀਂ ਦਿੰਦੀਆਂ। ਇਸੇ ਲਈ ਦੁਨੀਆਂ ਅੱਜ ਦੁਖੀ ਹੈ ਜੋ ਕੁਝ ਪਰਮਾਤਮਾ ਨੇ ਕਰਮਾਂ ਵਿੱਚ ਦਿੱਤਾ परमात्मा ते भरोसा नहीं, कर्मा ते विश्वास नहीं बंदे नूं। कर्मा तो उच्चा उठ के लखां तरां दे यतन करदा है ते फिर साध संगत दी दुखां दीआं पंडां सहेड़ लैंदा है। गरीब नवाज गुरु अर्जन देव साहिब महाराज कहिंदे बहुत सारे पदार्थां नूं तिन्नी ही अवस्थावां दे विच लोचदा रिहा, चाहुंदा रिहा, परंतु बिना देण वाले कर्मां तों कुछ नहीं प्राप्त हुंदा, किवें पा लवेगा, नहीं मिलेगा।
महाराज रोगाथ वाहु सुल बुड़ेओ।
ऐसी जड़ी महाराज अकाल पुरख परमात्मा वाहिगुरु ने गाथ तैनू पदार्थ की दात दिती है। पदार्थ उहदे विच शरीर भी साडा परमात्मा की दात दिता होया। जिस परमात्मा वाहिगुरु ने गाथ तैनू पदार्थ दिते ने बरत बरतावे वास्ते, खाण पीण ते भोगण दे वास्ते 36 प्रकार दे पदार्थ परमात्मा दीआं दातां ने। उह जिहड़े दिते होए गाथ कहीए पदार्थ ने वाहू सों लुबड़िओ। वाहू दा अर्थ उस दे नाल लुबड़िओ, लुभाए मान हो गया। जिन्हें पदार्थ दिते ने उन्हें विसार दिता, दात प्यारी विसरिया दा तारा, जाने नाही मरन विचारा। कीते को मेरे सम्माने करन हार त्रिण जाने। जिस परमात्मा वाहगुरु ने सारा कुछ कीता दिता है उन्हों ते त्रिण कखां दे डक्के वांग निकम्मा समझी जांदा ते दित्तियां दातां नूं समेर पर्वत वर्गियां समझी बैठा है। जे ये मनुख मूर्ख नहीं तो होर की है। गरीब नवाज सतगुरु सानू सिख्या दिंदे पए ने, जिहड़ियां दातां जिहड़े पदार्थ परमात्मा ने चाहे शरीर ही दिता तां शरीर दे विच ही लुबड़ू लुभाए मान हो गया। बड़ा सुंदर शरीर है, बड़ा सडौल है, बड़ी ताकत है, बड़ा जिसमानी दे अंदर बल है मेरे शरीर अंदर, शरीर तक ही सीमित रह गया। परमात्मा देण वाले नूं मूर्ख बंदे ने भुला दिता है।
भागड़ो पाही संजोयो रे।
इसलिए नेह भागड़ो चंगे कर्मां तों हीणा जिहड़ा माड़े कर्मां वाला बंदा है, जदों परमात्मा तों टुट गया फिर उहदा फल की भोगेगा। पाहे नाम है अग्नि दा, जिहड़ी माता दे गर्भ दी उदर दी अग्नि है उहदे अंदर संजोयो दा अर्थ मिल रहा है। रे हे भाई, परमात्मा नूं भुल के पदार्थां विच दातां विच प्रेम लगन करके, लुभाए मान होण करके, माता दी जिहड़ी पेट दी जठरागन अग्नि है उहदे विच ही मिलना पैंदा, बार बार माता दे गर्भ विच जाना पवेगा।
सुन मन सीख साधू जन सगलो।
बड़े प्यार नाल सानू सतगुरु जी सिख्या दिंदे पए ने, सुन मन सीख साधू जन सगलो। जिन्हें भी साधु साधना करन वाले जिन्हां ने मन नूं साध लिया है, थम्मै कोई ना साध बिन साधना दिसै जग विच कोआ। साध नाम निर्मल तां कि करन उजले कर्मां नूं करन वाले जिहड़े गुरु दे प्यारे ने, जिन्हां नूं इक आसरा गुरबाणी दे उपर है। गुरु ग्रंथ साहिब जी तों बिना किसे नूं गुरु नहीं मन्नदे। इन्नी भावना वाले जिहड़े साधु हन, जन प्यारे ने परमात्मा दे, सगले सारे ही सिमरन करन वाले। हर किसे धर्म दे विच प्यारा मिलदा है, हर किसी कौम दे अंदर रब दा प्यारा परमात्मा ने रखिया होया। सारियां कौमां सारे धर्म कदे माड़े नहीं होया करदे। किसी विच एक होवेगा, किसी विच पंज दस हो सकदे सिमरन करन वाले, उह सारे किसी धर्म वाला होवे, रब दा प्यारा होवे। अल्लाह ताला दी, परमेश्वर वाहिगुरु खुदा दी, राम दी बंदगी करन वाला किते मिल जावे, उहदी फिर जिहड़ी सीख सिखिया है मन दे के सुनिया कर। आटोमैटिक ही पता लग जांदा रंगिया होयां दी संगत दा, ते जिन्हां दे अंदर किसी धर्म दे प्रति नफरत ही नहीं हुंदी है। उह कहिंदे ने सारियां अंदर जोत इक परमात्मा वाहिगुरु दी है। असीं ते भुलेखियां विच पा के, धर्मां दीआं बंडियां विच पा के लोक बंड के रख दिते ने। गुरबाणी ते कहिंदी पई है, सब घट राम बोलै, रामा बोलै, राम बिना को बोलै रे। ਜਾਂ ਫਿਰ ਅਸੀਂ ਗੁਰਬਾਣੀ ਨਹੀਂ ਪੜ੍ਹਦੇ ਤੇ ਜਾਂ ਫਿਰ ਅਸੀਂ ਅਣਗਹਿਲੀ ਵਰਤ ਜਾਂਦੇ। ਦੂਜਿਆਂ ਦੇ ਧਰਮ ਨੂੰ ਨੀਵਾਂ ਦਿਖਾਉਣਾ, ਆਪਣੇ ਧਰਮ ਨੂੰ ਉੱਚਾ ਕਰਨਾ, ਇਹ ਤਾਂ ਔਰੰਗਜ਼ੇਬ ਵੀ ਕਰਦਾ ਸੀ। ਸਾਡੇ ਵਿੱਚ ਤੇ ਔਰੰਗੇ ਅੰਦਰ ਕੀ ਫਰਕ ਰਹਿ ਗਿਆ? ਗੁਰਬਾਣੀ ਜਿਹੜੀ ਹੈ ਅਕਾਲ ਪੁਰਖ ਪਰਮਾਤਮਾ ਦੀ ਧੁਰ ਕੀ ਬਾਣੀ ਹੈ। ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰਬਾਣੀ ਸਿਖਾਉਂਦੀ, ਗੁਰਬਾਣੀ ਸਿਮਰਨ ਕਰਨ ਦੀ ਪ੍ਰੇਰਨਾ ਇੱਕ ਇੱਕ ਪੰਕਤੀ ਵਿੱਚ ਦਿੰਦੀ ਹੈ। ਜਦੋਂ ਕੋਈ ਸਿਮਰਨ ਕਰਨ ਲੱਗ ਜਾਂਦਾ ਤੇ ਉਹਦੇ ਅੰਦਰ ਨਫ਼ਰਤ ਸਾਧ ਸੰਗਤ ਦੀ ਖੰਭ ਲਾ ਕੇ ਉੱਡ ਜਾਂਦੀ ਹੈ। ਜਿੱਥੇ ਗੁਰਬਾਣੀ ਪੜ੍ਹੀ ਨਹੀਂ, ਕੋਈ ਸਿਮਰਨ ਨਹੀਂ ਕੀਤਾ, ਅਭਿਆਸ ਨਾ ਕੀਤਾ ਨਾਮ ਦਾ, ਤੇ ਉੱਥੇ ਫਿਰ ਨਫ਼ਰਤ ਸਾਡੇ ਅੰਦਰ ਪੈਦਾ ਹੋਈ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਜਿੰਨੇ ਵੀ ਸਾਧੂ ਬੰਦਗੀ ਕਰਨ ਵਾਲੇ ਰੱਬ ਦੇ ਪਿਆਰੇ ਨੇ, ਉਹਨਾਂ ਦੀ ਸਿੱਖ ਸਿੱਖਿਆ ਨੂੰ ਮਨ ਦੇ ਕੇ ਧਿਆਨ ਦੇ ਨਾਲ ਸੁਣਿਆ ਕਰ।
ਹਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ।
ਹਾਰੇ ਦਾ ਅਰਥ ਹੈ ਤੇਰੇ, ਸਗਲੇ ਦਾ ਅਰਥ ਹੈ ਸਾਰੇ, ਪ੍ਰਾਸ਼ਤ ਦਾ ਅਰਥ ਹੁੰਦਾ ਜਿਹੜੇ ਕੋਈ ਪਾਪ ਕਰਮ ਕੀਤੇ ਹੋਏ ਨੇ ਉਹਨਾਂ ਨੂੰ ਮੇਟਣ ਵਾਸਤੇ ਜਿਹੜੇ ਕਰਮ ਬੰਦਾ ਕਰਦਾ ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਨੇ। ਕੋਈ ਕਰਮ ਇਸ ਤਰ੍ਹਾਂ ਦਾ ਜ਼ਿੰਦਗੀ ਵਿੱਚ ਹੋ ਗਿਆ ਤੇ ਪੰਜ ਪਿਆਰੀਆਂ ਨੇ ਕਹਿ ਦਿੱਤਾ 40 ਦਿਨ ਤੋਂ ਸੇਵਾ ਕਰਨੀ ਹੈ, ਜਿਹੜੀ ਉਹ ਸੇਵਾ 40 ਦਿਨ ਕਰਨੀ ਉਹ ਪ੍ਰਾਸ਼ਚਿਤ ਕਰਮ ਬਣ ਜਾਂਦਾ, ਕੀਤੇ ਪਾਪ ਨੂੰ ਕੱਟਣ ਦੀ ਨਿਵਰਤੀ ਵਾਸਤੇ ਜੋ ਕਰਨਾ। ਕੋਈ ਸਹਿਜ ਪਾਠ ਕਰਦਾ, ਕੋਈ ਜਪਜੀ ਦੇ ਪਾਠ ਕਰਦਾ, ਕੋਈ ਅਖੰਡ ਪਾਠ ਕਰਦਾ ਕਰਵਾਉਂਦਾ ਹੈ, ਇਹ ਪ੍ਰਾਸ਼ਚਿਤ ਕਰਮ ਹੋ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜਦੋਂ ਕਿਤੇ ਰੱਬ ਦੇ ਪਿਆਰਿਆਂ ਦੇ ਬੋਲ ਸੁਣ ਲਵੇ ਕਮਾਈ ਵਾਲਿਆਂ ਦੇ, ਤੇਰੇ ਸਗਰੇ ਜਿੰਨੇ ਵੀ ਸਾਰੇ ਤੇਰੇ ਪ੍ਰਾਸ਼ਚਿਤ ਪਾਪ ਕਰਮ ਨੇ ਮਿਟਿਓ ਰੇ। ਹੇ ਭਾਈ, ਉਹ ਮਿਟ ਜਾਣਗੇ, ਕੱਟੇ ਜਾਣਗੇ।
ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ।
ਜਿਨ੍ਹਾਂ ਨੇ ਮਹਾਰਾਜ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਗਾਠੜਿਓ ਕਹੀਏ, ਗਠੜੀ ਕੀ ਹੈ? ਭਗਤੀ ਦੀ ਗਠੜੀ। ਲਹਿਣੋ ਲੈਣਾ ਕੀਤੀ, ਪ੍ਰਾਪਤ ਕੀਤੀ ਹੈ, ਇਹ ਭਗਤੀ ਦੀ ਗਠੜੀ ਪਰਮਾਤਮਾ ਵਾਹਿਗੁਰੂ ਜੀ ਦੀ। ਇਹ ਮਿਲਦੀ ਕਿੱਥੋਂ? ਇਹ ਪੂਰੇ ਗੁਰਾਂ ਦੇ ਕੋਲੋਂ ਮਿਲੇਗੀ। ਗੁਰੂ ਵਾਲਾ ਬਣਿਆ ਕਦੋਂ ਜਾਣਾ? ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਪੰਜਾਂ ਪਿਆਰਿਆਂ ਕੋਲੋਂ ਛਕ ਲਵੇਗਾ, ਤੈਨੂੰ ਮੂਲ ਮੰਤਰ ਤੇ ਗੁਰ ਮੰਤਰ ਉਹ ਦੇਣਗੇ ਜਪਣ ਵਾਸਤੇ। ਫਿਰ ਉਹਨੂੰ ਜਪ ਕਰਕੇ ਸਾਧ ਸੰਗਤ ਵੀ ਇਸ ਤਰ੍ਹਾਂ ਮਰਿਆਦਾ ਤੇ ਚੱਲ ਕਰਕੇ ਪਰਮਾਤਮਾ ਦੇ ਪਾਸੋਂ ਭਗਤੀ ਰੂਪੀ ਜਿਹੜੀ ਗਠੜੀ ਨੂੰ ਜੀਵ ਪ੍ਰਾਪਤ ਕਰ ਲੈਂਦਾ ਹੈ।
ਜਨ ਨਾਨਕ ਗਰਭਾਸ ਨਾ ਪੌੜਿਓ ਰੇ।
ਜਿਨ੍ਹਾਂ ਨੂੰ ਪਰਮਾਤਮਾ ਦੀ ਭਗਤੀ ਰੂਪੀ ਗਠੜੀ ਪ੍ਰਾਪਤ ਹੋ ਜਾਂਦੀ, ਉਹ ਫਿਰ ਇਸ ਤਰ੍ਹਾਂ ਆ ਕਰਕੇ ਗਰਭਾਸ ਨਾਮ ਗਰਭ ਦੇ ਅੰਦਰ ਨਾ ਪੌੜਿਓ ਰੇ ਨਹੀਂ ਪੈਂਦੇ ਹਨ। ਹੇ ਭਾਈ, ਉਹ ਮਾਤਾ ਦੇ ਉਦਰ ਵਿੱਚ ਜਨਮ ਲੈਣ ਵਾਸਤੇ ਬਾਰ ਬਾਰ ਨਹੀਂ ਜਾਂਦੇ, ਪੁੱਠੇ ਨਹੀਂ ਲਟਕਣਾ ਪੈਂਦਾ, ਨਹੀਂ ਤੇ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਏ ਦੇਸ ਲੰਮੇ। ਜਿਨ੍ਹਾਂ ਨੂੰ ਪਰਮਾਤਮਾ ਦੀ ਭਗਤੀ ਮਿਲ ਜਾਂਦੀ ਹੈ, ਸਾਧ ਸੰਗਤ ਦੀ ਭਗਤੀ ਵੀ ਇਸਤਰੀ ਹੈ ਤੇ ਮਾਇਆ ਵੀ ਇਸਤਰੀ ਹੈ। ਇਸਤਰੀ ਕਦੇ ਇਸਤਰੀ ਨੂੰ ਆਪਣੇ ਉੱਪਰ ਮੋਹਿਤ ਨਹੀਂ ਕਰ ਸਕਦੀ। ਇਸੇ ਤਰ੍ਹਾਂ ਜਿਹੜੇ ਗੁਰੂ ਪਿਆਰਿਆਂ ਕੋਲ ਪਰਮਾਤਮਾ ਦੀ ਭਗਤੀ ਰੂਪ ਇਸਤਰੀ ਆ ਜਾਂਦੀ, ਉਹਦੇ ਤੇ ਫਿਰ ਮਾਇਆ ਰੂਪ ਇਸਤਰੀ ਦਾ ਵਲ ਨਹੀਂ ਪੈਂਦਾ ਹੈ। ਜੜ ਚੇਤਨ ਮਾਇਆ ਤੋਂ ਭਗਤੀ ਕਰਨ ਵਾਲੇ ਭਗਤ ਬਚਦੇ ਨੇ, ਇਸ ਲਈ ਭਗਤੀ ਦਾ ਬਹੁਤ ਵੱਡਾ ਪ੍ਰਤਾਪ ਹੈ। ਇਹ ਧੰਨ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋਣ। ਸੋ ਸਾਧ ਸੰਗਤ ਜੀ, ਦੂਸਰੇ ਪਾਸੇ ਅੱਜ ਮਾਘ ਦੇ ਮਹੀਨੇ ਦੀ ਸੰਕ੍ਰਾਂਤ ਦਾ ਸ਼ੁਭ ਦਿਹਾੜਾ ਹੈ, ਪੋਹ ਦਾ ਮਹੀਨਾ ਸੰਪੂਰਨ ਹੋਇਆ ਤੇ ਸਤਿਗੁਰੂ ਜੀ ਨੇ ਅੱਜ ਤੋਂ ਮਾਘ ਦੇ ਮਹੀਨੇ ਦੀ ਆਰੰਭਤਾ ਆਪ ਕਰਵਾਈ ਹੈ। 12 ਮਹੀਨੇ ਨੇ ਸਾਲ ਦੇ, ਸੂਰਜ ਦੀਆਂ ਸਾਧ ਸੰਗਤ ਜੀ 12 ਰਾਸ਼ੀਆਂ ਮੰਨੀਆਂ ਨੇ। ਇਸੇ ਪ੍ਰਕਾਰ ਅੱਜ ਜਿਹੜਾ ਸੂਰਜ ਹੈ ਇਹ ਮਕਰ ਰਾਸ਼ੀ ਦੇ ਅੰਦਰ ਜਾ ਕੇ ਪ੍ਰਵੇਸ਼ ਕਰਦਾ ਹੈ। ਜਦੋਂ ਇੱਕ ਰਾਸ਼ੀ ਵਿੱਚੋਂ ਨਿਕਲ ਕੇ ਦੂਸਰੀ ਰਾਸ਼ੀ ਦੇ ਅੰਦਰ ਜਾਵੇ, ਸੂਰਜ ਦੀ ਚਾਲ ਵਿੱਚ ਫਰਕ ਪੈਂਦਾ, ਤਬਦੀਲੀ ਆਉਂਦੀ ਹੈ, ਉੱਥੋਂ ਫਿਰ ਇਹ ਮਹੀਨੇ ਬਣਦੇ ਤੇ ਰੁੱਤਾਂ ਬਦਲਦੀਆਂ ਨੇ। ਇਹ ਹੈਨਕਰ ਜਿਹੜੀ ਰੁੱਤ ਹੈ, ਇਹ ਮਾਘ ਅਤੇ ਫੱਗਣ ਦੇ ਦੋ ਮਹੀਨਿਆਂ ਵਿੱਚ ਰੁੱਤ ਹੈਨਕਰ ਰੁੱਤ ਚੱਲੇਗੀ। ਸੋ ਇਹ ਜਿਹੜੀ ਮਾਘ ਦਾ ਮਹੀਨਾ ਹੈ, ਇਸ ਦੀ ਬਹੁਤ ਵੱਡੀ ਮਹਾਨਤਾ ਸਾਡੇ ਸਿੱਖ ਧਰਮ ਦੇ ਅੰਦਰ ਧੰਨ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇੱਕ ਮਾਘ 1645 ਬਿਕਰਮੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਾਵਨ ਪਵਿੱਤਰ ਅਸਥਾਨ ਦਾ ਜਿਹੜਾ ਸਾਧ ਸੰਗਤ ਜੀ ਨੀਂਹ ਪੱਥਰ ਰੱਖਿਆ, ਅੱਜ ਦੇ ਇਸ ਸ਼ੁਭ ਦਿਹਾੜੇ ਇਹ ਪਾਵਨ ਜਿਹੜਾ ਸਰੋਵਰ ਸੀ, ਸਤਿਗੁਰੂ ਪਾਤਸ਼ਾਹ ਜੀ ਨੇ ਜਲ ਇਹਦਾ ਸੁਕਾ ਦਿੱਤਾ ਸੀ, ਇਸ ਦੇ ਵਿੱਚ ਸੰਗਤਾਂ ਨੂੰ ਬੈਠਣ ਵਾਸਤੇ ਅੱਜ ਦੇ ਦਿਨ ਜਿਹੜਾ ਦੀਵਾਨ ਸੀ ਸਰੋਵਰ ਦੇ ਵਿੱਚ ਲਾਇਆ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਸੰਗਤਾਂ ਨੂੰ ਫਿਰ ਸੰਕਲਪ ਤੋਂ ਜਾਣੂ ਕਰਵਾਇਆ ਕਿ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਜਿਹੜਾ ਸੰਕਲਪ ਸੀ, ਸਾਧ ਸੰਗਤ ਜੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਅਨੁਭਵ ਹੈ ਉਹ ਇਸ ਸਥਾਨ ਤੇ ਸਖਿਆਤ ਕੀਤਾ ਜਾਵੇਗਾ, ਭਾਵ ਇੱਥੇ ਸੱਚਖੰਡ ਦਾ ਨਿਰਮਾਣ ਕੀਤਾ ਜਾਣਾ। ਹਰਿਮੰਦਰ ਸਾਹਿਬ ਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਅੱਜ ਨੀਂਹ ਰੱਖੀ ਜਾਵੇਗੀ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸਜਾਈਆਂ ਗਈਆਂ, ਦੀਵਾਨ ਦੀ ਸਮਾਪਤੀ ਤੋਂ ਉਪਰੰਤ ਫਿਰ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰਾਂ ਨੇ ਬੇਨਤੀ ਕੀਤੀ, ਬਾਬਾ ਜੀ ਅਰਦਾਸਾ ਕਰੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਣਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਤੱਕ ਚਾਰ ਸਤਿਗੁਰਾਂ ਦਾ ਨਾਮ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸਾ ਕੀਤਾ ਤੇ ਫਿਰ ਉਸ ਤੋਂ ਬਾਅਦ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਨੇ ਜਿਹੜੀ ਪਹਿਲੀ ਇੱਟ ਹੈ ਇਹ ਆਪ ਆਪਣੇ ਕਰ ਕਮਲਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਆਪ ਸਤਿਗੁਰਾਂ ਨੇ ਰੱਖਿਆ। ਕੁਝ ਵਿਦਵਾਨਾਂ ਨੇ ਸਾਈ ਮੀਆਂ ਮੀਰ ਜੀ ਦਾ ਜ਼ਿਕਰ ਕੀਤਾ, ਸਾਧ ਸੰਗਤ ਦੀ ਪਹਿਲੀ ਜਿਹੜੀ ਇੱਟ ਸੀ ਇਹ ਆਪ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਰੱਖੀ ਹੈ। ਉਸ ਤੋਂ ਬਾਅਦ ਫਿਰ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ, ਆਰੰਭ ਹੋਇਆ। ਇਸ ਲਈ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਗਿਆ। ਆਪ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣਗੀ। ਦੂਸਰੇ ਪਾਸੇ ਜਿਹੜਾ ਮਾਘ ਦਾ ਮਹੀਨਾ ਹੈ, ਇਸ ਦਾ ਇਤਿਹਾਸ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਨਾਲ ਆ ਕਰਕੇ ਜੁੜ ਜਾਂਦਾ। ਜਦੋਂ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਪਾਵਨ ਅਸਥਾਨਾਂ ਤੇ ਕਿਲ੍ਹੇ ਦੇ ਅੰਦਰ ਘੇਰਾਬੰਦੀ ਵਿੱਚ ਕਈ ਮਹੀਨਿਆਂ ਦਾ ਵਕਤ ਕੱਟਿਆ, ਉੱਥੇ ਭੁੱਖਣ ਪਾਣੀ ਬਹੁਤ ਸਾਰੇ ਸਿੰਘਾਂ ਨੇ ਸਾਧ ਸੰਗਤ ਜੀ ਦੇ ਦਾਅਵੇ ਵੀ ਲਿਖ ਦਿੱਤੇ ਸਨ, ਬਦਾਵੇ ਲਿਖ ਕਰਕੇ ਚਲੇ ਗਏ। ਉਹਦੇ ਅੰਦਰ ਕੱਲੇ ਮਾਝੇ ਦੇ ਸਿੰਘ ਨਹੀਂ ਸੀ ਬਦਾਵਾ ਲਿਖਣ ਵਾਲੇ, ਬਦਾਵੇ ਦੋ ਥਾਂ ਤੇ ਲਿਖੇ ਗਏ ਨੇ। ਜਦੋਂ ਅਨੰਦਪੁਰ ਦੇ ਅੰਦਰ ਬਦਾਵਾ ਲਿਖਿਆ, ਉੱਥੇ ਮਾਝੇ, ਮਾਲਵੇ, ਦੁਆਬੇ, ਹੋਰ ਕਾਬਲ, ਕੰਧਾਰ, ਜਿੱਥੋਂ ਜਿੱਥੋਂ ਦੇ ਰਹਿਣ ਵਾਲੇ ਸੀ ਉਹ ਸਾਰੇ ਲਿਖ ਕੇ ਗਏ ਸਨ। ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਬਦਾਵੇ ਦੇ ਕਰਕੇ ਆ ਗਏ। ਬਾਅਦ ਵਿੱਚ ਬੜਾ ਲੰਬਾ ਇਤਿਹਾਸ ਹੈ, 6 ਪੋਹ ਨੂੰ ਕਿਲ੍ਹਾ ਸਤਿਗੁਰੂ ਪਾਤਸ਼ਾਹ ਆਨੰਦਗੜ੍ਹ ਸਾਹਿਬ ਛੱਡਦੇ ਨੇ, ਉੱਥੋਂ ਜੰਗ ਸ਼ੁਰੂ ਹੋ ਜਾਂਦਾ। ਸਰਸਾ ਦੇ ਕਿਨਾਰੇ ਤੇ ਆ ਕੇ ਸਤਿਗੁਰੂ ਪਾਤਸ਼ਾਹ ਦਾ 700 ਸਿੰਘ ਸ਼ਹੀਦ ਹੋਇਆ ਸੀ ਮੈਦਾਨੀ ਜੰਗ ਵਿੱਚ। ਪਰਿਵਾਰ ਦੇ ਵਿਛੋੜੇ ਪਏ, ਚਮਕੌਰ ਦੀ ਗੜੀ ਵਿੱਚ ਆ ਕੇ ਵੱਡੇ ਸਾਹਿਬਜ਼ਾਦੇ ਜੂਝ ਗਏ, 3 ਪਿਆਰੇ ਉੱਥੇ ਸਤਿਗੁਰੂ ਪਾਤਸ਼ਾਹ ਦੇ ਸ਼ਹਾਦਤਾਂ ਦਾ ਜਾਮ ਪੀ ਗਏ, ਬਾਕੀ ਦੇ ਸਿੰਘ ਸ਼ਹੀਦ ਹੋਏ। ਸਤਿਗੁਰੂ ਪਾਤਸ਼ਾਹ 3 ਸਿੰਘਾਂ ਦੇ ਸਮੇਤ ਮਾਛੀਵਾੜੇ ਦੇ ਜੰਗਲਾਂ ਵਿੱਚ ਹੀ ਹੁੰਦੇ ਹੋਏ ਆਲਮਗੀਰ ਦੀ ਧਰਤੀ ਹੋ ਕੇ ਰਾਏਕੋਟ ਦੀ ਧਰਤੀ ਹੁੰਦਿਆਂ ਹੋਇਆਂ ਕੋਟਕਪੂਰੇ ਦੇ ਇਲਾਕੇ ਵੱਲ ਨੂੰ ਆਏ ਨੇ। ਇੱਥੇ ਜਦੋਂ ਕੋਟਕਪੂਰੇ ਦੇ ਇਲਾਕੇ ਵਿੱਚ ਆਏ ਨੇ, ਇਹ ਵਿਸਾਖ ਦਾ ਮਹੀਨਾ ਆ ਚੁੱਕਿਆ ਸੀ ਉਸ ਵੇਲੇ, ਕਿਉਂਕਿ ਕਿ ਮੁਕਤਸਰ ਸਾਹਿਬ ਦਾ ਜਿਹੜਾ ਜੰਗ ਹੈ ਵੈਸਾਖ ਦੇ ਮਹੀਨੇ ਦਾ ਮੰਨਿਆ ਹੈ, ਵੈਸਾਖ ਵਿੱਚ ਹੋਇਆ ਸੀ, ਪਰੰਤੂ ਉਸ ਤੋਂ ਬਾਅਦ ਫਿਰ ਪਾਣੀ ਦੀ ਕਿੱਲਤ ਹੋਣ ਕਰਕੇ, ਘਾਟ ਹੋਣ ਕਰਕੇ ਪੰਥ ਦੇ ਅੰਦਰ ਸਿੰਘਾਂ ਨੇ ਗੁਰਮਤੇ ਕੀਤੇ ਵੀ ਪਾਣੀ ਘੱਟ ਹੈ ਇਲਾਕੇ ਦੇ ਅੰਦਰ, ਇਹ ਜਿਹੜਾ ਸ਼ਹੀਦਾਂ ਦੀ ਯਾਦ ਦਾ ਦਿਹਾੜਾ ਇਹ ਮਾਘੀ ਵਾਲੇ ਦਿਨ ਰੱਖਿਆ ਜਾਵੇ। ਫਿਰ ਇਹ ਦਿਨ ਜਿਹੜਾ ਨਿਸ਼ਚਿਤ ਸੀ ਪੰਥ ਦੇ ਵਿੱਚ ਗੁਰੂ ਦੇ ਖਾਲਸੇ ਨੇ ਗੁਰਮਤੇ ਕਰਕੇ ਇਹ ਪ੍ਰਪੱਖ ਕੀਤਾ ਸੀ। ਜਦੋਂ ਸਤਿਗੁਰੂ ਪਾਤਸ਼ਾਹ ਕੋਟ ਕਪੂਰੇ ਦੇ ਇਲਾਕੇ ਵਿੱਚ ਰਾਮੇਆਣੇ ਦੀ ਧਰਤੀ ਤੇ ਆਏ ਨੇ ਤਾਂ ਸਾਧ ਸੰਗਤ ਜੀ ਉਸ ਵੇਲੇ ਜਿਹੜੇ ਇਸ ਇਲਾਕੇ ਮਾਝੇ ਦੇ ਇਲਾਕੇ ਵਿੱਚੋਂ ਕੁਝ ਸਿੰਘਾਂ ਨੂੰ ਨਾਲ ਲੈ ਕੇ ਇਲਾਕਿਆਂ ਦੇ ਪੰਚ ਸਰਪੰਚ ਜਿਹੜੇ ਮੁਖੀਏ ਸੀ ਚੌਧਰੀ ਲੋਕ, ਇਹ ਕਹਿੰਦੇ ਸੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਨਾਲ ਜਾ ਕਰਕੇ ਮਿਲਾਂਗੇ ਤੇ ਸਤਿਗੁਰੂ ਦਾ ਸਮਝੌਤਾ ਔਰੰਗਜ਼ੇਬ ਨਾਲ ਕਰਵਾ ਦਿੰਦੇ ਹਾਂ। ਇਹਨਾਂ ਚੌਧਰੀਆਂ ਮੁਖੀਆਂ ਨੂੰ ਹੁੰਦਾ ਵੀ ਸਾਡੀ ਸਰਕਾਰੀ ਦਰਬਾਰੀ ਚੱਲਦੀ ਹੈ, ਇਹ ਰਾਮੇਆਣੇ ਦੀ ਧਰਤੀ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲੇ ਨੇ ਤੇ ਜਾ ਕੇ ਬੜਾ ਅਫਸੋਸ ਇਹਨਾਂ ਨੇ ਪ੍ਰਗਟ ਕੀਤਾ। ਦੇਖੋ ਜੀ, ਅਨੰਦਪੁਰ ਸਾਹਿਬ ਜਿਹੜੀ ਜ਼ਮੀਨ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਮੁੱਲ ਖਰੀਦੀ ਉਹ ਵੀ ਤੁਹਾਨੂੰ ਛੱਡਣਾ ਪਿਆ। ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਗਏ ਨੇ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਜੂਰ ਗਏ ਨੇ, ਬੜਾ ਤੁਹਾਡਾ ਨੁਕਸਾਨ ਹੋ ਗਿਆ। ਚਲੋ ਅਸੀਂ ਤੁਹਾਡੇ ਸੂਬੇਦਾਰ ਵਜ਼ੀਰ ਖਾਂ ਦੇ ਨਾਲ ਸੁਲ੍ਹਾ ਕਰਵਾ ਦੇਈਏ, ਔਰੰਗਜ਼ੇਬ ਦੇ ਨਾਲ ਤੁਹਾਡੀ ਸੁਲ੍ਹਾ ਕਰਵਾ ਦਿੰਦੇ ਹਾਂ ਤੇ ਫਿਰ ਕੋਈ ਤੁਹਾਡਾ ਨੁਕਸਾਨ ਨਹੀਂ ਕਰ ਸਕੇਗਾ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਹਨਾਂ ਚੌਧਰੀਆਂ ਦੇ ਬੋਲ ਸੁਣੇ ਗਏ, ਜਦੋਂ ਬੋਲ ਕੇ ਚੁੱਪ ਕਰ ਹਟੇ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ, ਚੌਧਰੀਓ, ਜਦੋਂ ਗੁਰੂ ਅਰਜਨ ਦੇਵ ਸਾਹਿਬ ਤੱਤੀਆਂ ਤਵੀਆਂ ਤੇ ਬਿਠਾ ਕੇ ਜਰਵਾਣੀਆਂ ਨੇ ਸ਼ਹੀਦ ਕਰ ਦਿੱਤੇ ਸੀ, ਤੁਸੀਂ ਕਿੱਥੇ ਗਏ ਸੀ ਉਸ ਵੇਲੇ? ਜਹਾਂਗੀਰ ਦੇ ਨਾਲ ਉਸ ਵੇਲੇ ਕਿਉਂ ਨੀ ਤੁਸਾਂ ਨੇ ਸਮਝੌਤੇ ਕਰਵਾਉਣਾ ਕੀਤੇ? ਜਦੋਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕੱਟਿਆ ਗਿਆ, ਉਦੋਂ ਕਿੱਥੇ ਗਏ ਸੀ ਸਮਝੌਤੇ ਕਰਵਾਉਣ ਵਾਸਤੇ? ਕਿਉਂ ਨੀ ਤੁਸੀਂ ਅੱਗੇ ਆਏ? ਸਾਨੂੰ ਕੋਈ ਲੋੜ ਨਹੀਂ ਤੁਹਾਡੇ ਵਰਗਿਆਂ ਦੀ। ਫਿਰ ਇਹਨਾਂ ਖਿਝਿਆ ਹੋਇਆ ਕਿਹਾ ਸੀ ਵੀ ਸਾਡੇ ਗੁਰੂ ਨੇ ਬੇਨਤੀ ਕਰ ਦਿੱਤੀ, ਇਹ ਨਰਾਦਰ ਵੀ ਬੜੀ ਛੇਤੀ ਮੰਨਦੇ ਨੇ ਜਿਹੜੇ ਚੌਧਰੀ ਲੋਕ ਹੁੰਦੇ, ਕਹਿੰਦੇ ਜੀ ਜੇ ਇਸ ਤਰ੍ਹਾਂ ਤੁਸੀਂ ਸਾਨੂੰ ਬੋਲਦੇ ਤੇ ਤੁਸੀਂ ਸਾਡੇ ਗੁਰੂ ਨੇ ਤੇ ਅਸੀਂ ਤੁਹਾਡੇ ਸਿੱਖ ਨੇ। ਫਿਰ ਉੱਥੇ ਰਾਮੇਆਣੇ ਦੀ ਧਰਤੀ ਤੇ ਕਲਗੀਆਂ ਵਾਲੇ ਸਤਿਗੁਰਾਂ ਨੇ ਕਿਹਾ ਸੀ, ਇਸ ਤਰ੍ਹਾਂ ਕਹਿਣ ਨਾਲ ਗੱਲ ਨਹੀਂ ਬਣਨੀ ਚੌਧਰੀਓ, ਜੇ ਤੁਸੀਂ ਸਾਡੇ ਸਿੱਖ ਨੇ ਤੇ ਅਸੀਂ ਤੁਹਾਡੇ ਗੁਰੂ ਨੇ ਤੇ ਕਾਗਜ਼ਾਂ ਤੇ ਲਿਖ ਦਿਓ। ਫਿਰ ਉੱਥੇ ਇਹ ਬਦਾਵਾ ਲਿਖਿਆ ਸੀ ਰਾਮੇਆਣੇ ਦੀ ਧਰਤੀ ਤੇ। ਜਿਹੜਾ ਅਨੰਦਪੁਰ ਦੇ ਅੰਦਰ ਬਦਾਵੇ ਲਿਖੇ ਸੀ ਉਹ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਚਮਕੌਰ ਦੀ ਗੜੀ ਤਾੜੀ ਮਾਰ ਕੇ ਨਿਕਲੇ ਨੇ, ਨਾਲ ਵੀ ਉੱਥੇ ਸਤਿਗੁਰੂ ਨੇ ਭੇਟਾ ਕਰ ਦਿੱਤੇ, ਤਿੰਨ ਪਿਆਰੇ ਭੇਟਾ ਕਰ ਦਿੱਤੇ ਪੰਥ ਵਾਸਤੇ, ਜਾਨਾਂ ਤੋਂ ਪਿਆਰੇ ਸਿੰਘ ਬਾਰ ਦਿੱਤੇ, 700 ਸਿੰਘ ਸਰਸਾ ਦੇ ਕਿਨਾਰੇ ਤੇ ਸਤਿਗੁਰਾਂ ਨੇ ਬਾਰ ਦਿੱਤਾ। ਉੱਥੇ ਸਤਿਗੁਰਾਂ ਤਾੜੀ ਮਾਰ ਕੇ ਸੁਰਖਰੂ ਹੋ ਕੇ ਨਿਕਲੇ ਸੀ, ਉੱਥੇ ਤੇ ਕਲਗੀ ਜਿਗਾ ਵੀ ਪੰਥ ਨੂੰ ਦੇ ਚੁੱਕੇ ਸਨ, ਉਹ ਸਭ ਕੁਝ ਖਤਮ ਕਰ ਦਿੱਤਾ ਸੀ। ਚਮਕੌਰ ਦੀ ਗੜੀ ਵਿੱਚ ਕੋਈ ਬਗਾਵਾ ਅਨੰਦਪੁਰ ਵਾਲਾ ਨਹੀਂ ਰੱਖਿਆ ਸੀ। ਰਾਮੇਆਣੇ ਦੀ ਧਰਤੀ ਤੇ ਆ ਕੇ ਇੱਥੇ ਇਲਾਕੇ ਦੇ ਜਿਹੜੇ ਮਾਝੇ ਦੇ ਮੁਖੀ ਸੀ ਚੌਧਰੀਆਂ ਨੇ ਬਿਦਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲਿਖ ਕੇ ਦਿੱਤੇ ਸਨ ਤੇ ਉਹ ਜਦੋਂ ਘਰਾਂ ਵਿੱਚ ਆਏ ਫਿਰ ਮਾਤਾ ਭਾਗ ਕੌਰ ਜੀ ਝਵਾਲ ਵਾਲੀ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮਝੌਤੇ ਕਰਾਉਣ ਗਏ ਸੀ, ਇਹ ਤਾਂ ਲਿਖਤੀ ਬਦਾਵੇ ਦੇ ਕੇ ਫਿਰ ਬੇਮੁੱਖ ਹੋ ਕੇ ਆ ਗਏ ਨੇ। ਫਿਰ ਮਾਤਾ ਜੀ ਨੇ ਇੱਥੋਂ ਸਾਧ ਸੰਗਤ ਦੀ ਚਾਲੇ ਮਾਰੇ ਸਨ, ਸਿੰਘਾਂ ਦੀ ਕਮਾਨ ਮਾਤਾ ਭਾਗ ਕੌਰ ਜੀ ਨੇ ਉਸ ਵੇਲੇ ਕੀਤੀ ਸੀ। ਸਾਰੇ ਸਿੰਘਾਂ ਨੂੰ ਲੈ ਕੇ ਜਦੋਂ ਮਾਤਾ ਜੀ ਉਸ ਇਲਾਕੇ ਵੱਲ ਨੂੰ ਗਏ ਨੇ ਰਾਮੇਆਣੇ ਦੀ ਧਰਤੀ ਵੱਲ ਨੂੰ, ਉੱਥੋਂ ਪਤਾ ਲੱਗਿਆ ਕਿ ਸਤਿਗੁਰੂ ਜੀ ਤਾਂ ਅੱਗੇ ਖਦਰਾਣੇ ਦੀ ਢਾਬ ਵੱਲ ਚਲੇ ਗਏ ਨੇ। ਇਹ ਖਿੱਦੋ ਦੀ ਢਾਬ ਸੀ, ਬਾਅਦ ਵਿੱਚ ਇਹਨੂੰ ਖਦਰਾਣੇ ਦੀ ਢਾਬ ਕਹਿਣ ਲੱਗ ਪਏ ਤੇ ਅੱਜ ਸ੍ਰੀ ਮੁਕਤਸਰ ਸਾਹਿਬ ਉਸ ਸਥਾਨ ਦਾ ਨਾਮ ਹੈ। ਤੇ ਜਦੋਂ ਸਤਿਗੁਰੂ ਪਾਤਸ਼ਾਹ ਉਸ ਇਲਾਕੇ ਦੇ ਵਿੱਚ ਗਏ ਨੇ ਤਾਂ ਪਿੱਛੋਂ ਵਜੀਦ ਖਾਂ ਦੀ 20,000 ਦੀ ਗਿਣਤੀ ਵਿੱਚ ਸੈਨਾ ਪਿੱਛਾ ਕਰਦੀ ਹੋਈ ਪਿੰਡਾਂ ਵਿੱਚ ਸਤਿਗੁਰਾਂ ਦੀਆਂ ਪੈੜਾਂ ਲੱਭਦੀ ਲੱਭਦੀ ਕੋਟ ਕਪੂਰੇ ਇੱਥੇ ਕਪੂਰੇ ਕੋਲ ਆਈ ਹੈ। ਕਪੂਰੇ ਨੂੰ ਨਾਲ ਲਿਆ ਹੈ। ਫਿਰ ਖਿਦਰਾਣੀ ਦੀ ਢਾਬ ਦੇ ਵੱਲ ਨੂੰ ਇਹ ਸੈਨਾ ਚੜ੍ਹਾਈ ਕਰਕੇ ਤੁਰੀ ਤੇ ਜਦੋਂ ਗੁਰੂ ਦਿਆਂ ਸਿੰਘਾਂ ਨੇ ਦਰਖਤਾਂ ਤੇ ਚੜ੍ਹ ਕੇ ਵੇਖਿਆ ਕਹਿਣ ਲੱਗੇ ਮਹਾਰਾਜ ਜਾਪਦਾ ਸੈਨਾ ਆ ਗਈ ਔਰੰਗਜ਼ੇਬ ਦੀ ਵਜੀ ਦਿਖਾਉਂਦੀ। ਕਲਗੀਆਂ ਵਾਲੇ ਸਤਿਗੁਰੂ ਹੱਸ ਕੇ ਕਹਿਣ ਲੱਗੇ ਕੀ ਹੋਇਆ ਜੀ ਜ਼ਾਲਮਾਂ ਦੀ ਸੈਨਾ ਆ ਗਈ ਇਹਨਾਂ ਨੂੰ ਰੋਕਣ ਵਾਲੇ ਵੀ ਆ ਰਹੇ ਨੇ। ਉਹ ਇਸ਼ਾਰਾ ਕੀਤਾ ਸੀ ਮਾਤਾ ਭਾਗ ਕੌਰ ਜੀ ਭਾਈ ਮਹਾਂ ਸਿੰਘ ਜੀ ਵਰਗੇ ਸੂਰਮਿਆਂ ਦੇ ਵੱਲ। ਇਸ ਇਲਾਕੇ ਦੇ ਜਿਹੜੇ ਇਹ ਸੂਰਮੇ ਗਏ ਨੇ ਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੇੜੇ ਜਾਣਾ ਚਾਹੁੰਦੇ ਨੇ। ਇੰਨੇ ਸਮੇਂ ਨੂੰ ਜਿਹੜੀ ਸੈਨਾ ਵੀ ਨੇੜੇ ਆ ਚੁੱਕੀ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਤੱਕ ਸੈਨਾ ਨਾ ਪਹੁੰਚਦੀ ਕਰੀਏ ਫਿਰ ਇਹਨਾਂ ਨੇ ਸਿੰਘਾਂ ਨੇ ਕੀ ਕੀਤਾ ਆਪਣੇ ਜਿਹੜੇ ਬਸਤਰ ਸੀ ਝਾੜੀਆਂ ਤੇ ਪਾ ਦਿੱਤੇ। ਭੁਲੇਖਾ ਲੱਗੇ ਸੈਨਾ ਨੂੰ ਕਿ ਗੁਰੂ ਗੋਬਿੰਦ ਸਿੰਘ ਦਾ ਦਲ ਇੱਧਰ ਅਟਕਿਆ ਹੋਇਆ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਟਿੱਬੀ ਸਾਹਿਬ ਵਾਲੇ ਸਥਾਨ ਤੇ ਬੈਠੇ ਨੇ। ਇੱਧਰ ਗੁਰੂ ਦੇ ਖਾਲਸੇ ਨੇ ਮੈਦਾਨੀ ਜੰਗ ਦੇ ਅੰਦਰ ਛਾਤੀਆਂ ਡਾਹ ਦਿੱਤੀਆਂ ਜਾ ਕਰਕੇ ਜ਼ਾਲਮਾਂ ਦਾ ਨਾਸ ਕਰਨ ਲੱਗੇ ਨੇ। ਤੇ ਉੱਥੇ ਸਾਧ ਸੰਗਤ ਜੀ ਜਦੋਂ ਮਹਾਨ ਇਹ ਜੰਗ ਹੋਇਆ ਕਲਗੀਆਂ ਵਾਲੇ ਸਤਿਗੁਰੂ ਟਿੱਬੀ ਸਾਹਿਬ ਸਥਾਨ ਤੇ ਤੀਰਾਂ ਦੀ ਵਰਖਾ ਕਰਦੇ ਨੇ। ਜ਼ੁਲਮੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਓਨਾ ਨੁਕਸਾਨ ਤਲਵਾਰਾਂ ਦੇ ਨਾਲ ਤੀਰਾਂ ਦੇ ਨਾਲ ਨਹੀਂ ਹੋਇਆ ਜਿੰਨਾ ਨੁਕਸਾਨ ਉਹਨਾਂ ਦਾ ਪਾਣੀ ਦੀ ਪਿਆਸ ਨੇ ਕਰ ਦਿੱਤਾ। ਜਦੋਂ ਭਾਰੀ ਸੈਨਾ ਮਰ ਗਈ ਵਜੀਦ ਖਾਨ ਦੀ ਤਾਂ ਕਪੂਰੇ ਨੂੰ ਪੁੱਛਦਾ ਵਜੀਦਾ ਕਪੂਰਿਆ ਪਾਣੀ ਪੀਣ ਵਾਸਤੇ ਕਿੰਨੀ ਕੁ ਦੂਰ ਜਾਣਾ ਪਵੇਗਾ। ਤਾਂ ਕਪੂਰਾ ਜਿਹੜਾ ਸੀ ਇਲਾਕੇ ਦਾ ਭੇਤੀ ਸੀ ਕਹਿਣ ਲੱਗਿਆ ਜੀ 30 ਕੋਹ ਦੇ ਤੱਕ ਪਾਣੀ ਨਹੀਂ ਕਿਤੇ ਮਿਲੇਗਾ। ਜੇ ਮਗਰ ਹਟਦੇ ਹਾਂ ਤੇ 10 ਕੋਹ ਤੇ ਪਾਣੀ ਮਿਲ ਸਕਦਾ। ਇਹ ਸੈਨਾ ਜਿਹੜੀ ਹੈ ਜਿਉਂਦੀ ਇਹਨੂੰ ਸਾਂਭ ਲਈਏ ਮਰਿਆ ਹੋਇਆ ਨੂੰ ਛੱਡੀਏ। ਫਿਰ ਉੱਥੇ ਜਿਹੜਾ ਵਜੀਦ ਖਾਨ ਸੀ ਸਾਧ ਸੰਗਤ ਇਹ ਆਪਣੀ ਸੈਨਾ ਵਾਪਸ ਲੈ ਕੇ ਮਗਰ ਨੂੰ ਆ ਗਿਆ। ਇਹਨੇ ਸੋਚਿਆ ਕਿ ਜਿੰਨੇ ਇਹ ਸਿੰਘ ਸ਼ਹੀਦ ਹੋਏ ਨੇ ਮੈਦਾਨੀ ਜੰਗ ਵਿੱਚ ਇਹਨਾਂ ਵਿੱਚ ਹੀ ਗੁਰੂ ਗੋਬਿੰਦ ਸਿੰਘ ਹੋਣਗੇ। ਆਪਾਂ ਨੂੰ ਇਨਾਮ ਮਿਲੇਗਾ ਔਰੰਗਜ਼ੇਬ ਦੇ ਕੋਲੋਂ ਦੱਸਾਂਗੇ ਜਾ ਕੇ ਕਿ ਗੁਰੂ ਗੋਬਿੰਦ ਸਿੰਘ ਨੂੰ ਅਸਾਂ ਸ਼ਹੀਦ ਕਰ ਦਿੱਤਾ ਹੈ। ਜਦੋਂ ਸਾਧ ਸੰਗਤ ਤੇ ਸੈਨਾ ਵਾਪਸ ਆ ਗਈ ਤਾਂ ਜੰਗ ਜਿਹੜਾ ਸ਼ਾਂਤ ਹੋਇਆ। ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਟਿੱਬੀ ਸਾਹਿਬ ਵਾਲੇ ਸਥਾਨ ਤੋਂ ਆਪ ਮੈਦਾਨੀ ਜੰਗ ਵੱਲ ਨੂੰ ਆ ਰਹੇ ਨੇ। ਚਰਨਾਂ ਚੋਂ ਜੋੜਾ ਸਤਿਗੁਰਾਂ ਨੇ ਲਾਹ ਦਿੱਤਾ। ਸਿੰਘਾਂ ਦੀ ਪਹਿਚਾਣ ਕਰਦੇ ਵੇਖਦੇ ਨੇ ਤੇ ਇਕੱਲੇ ਇਕੱਲੇ ਸਿੰਘ ਦਾ ਜਿਹੜਾ ਚਿਹਰਾ ਰੁਮਾਲ ਦੇ ਨਾਲ ਸਾਫ਼ ਕਰਕੇ ਅੱਗੇ ਤੁਰ ਜਾਂਦੇ ਨੇ। ਸਿੰਘ ਸ਼ਹੀਦ ਹੋਏ ਪਏ ਨੇ। ਛਾਤੀਆਂ ਵਿੱਚ ਤੀਰ ਲੱਗੇ ਹੋਏ ਨੇ। ਤਲਵਾਰਾਂ ਦੇ ਫੱਟ ਹਨ ਤੇ ਚੱਲਦਿਆਂ ਚੱਲਦਿਆਂ ਉੱਥੇ ਪਹੁੰਚੇ ਜਿੱਥੇ ਮਾਤਾ ਭਾਗ ਕੌਰ ਜੀ ਡਿੱਗੇ ਨੇ। ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਚੇਤਨਤਾ ਬਖਸ਼ੀ ਤੇ ਨਾਲ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਅੱਗੇ ਜਾ ਕੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਜੀ ਉਸ ਜਗ੍ਹਾ ਤੇ ਖੜ ਗਏ ਨੇ ਜਿੱਥੇ ਭਾਈ ਮਹਾਂ ਸਿੰਘ ਜੀ ਡਿੱਗੇ ਪਏ ਨੇ। ਤੀਰ ਵੱਜੇ ਹੋਏ ਨੇ। ਤਲਵਾਰਾਂ ਦੇ ਫੱਟ ਜ਼ਖਮਾਂ ਵਿੱਚੋਂ ਖੂਨ ਚੱਲਦਾ ਪਿਆ। ਸਵਾਸ ਨੇ ਹਾਲੇ ਨਿਕਲੇ ਸਹਿਕਦੇ ਹਨ। ਨੇਤਰ ਕਦੇ ਖੁੱਲ੍ਹ ਜਾਂਦੇ ਕਦੇ ਬੰਦ ਹੋ ਜਾਂਦੇ ਨੇ। ਤਾਂ ਉਸ ਵੇਲੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਜਦੋਂ ਭਾਈ ਮਹਾਂ ਸਿੰਘ ਦੇ ਕੋਲ ਪਹੁੰਚੇ ਨੇ ਸਤਿਗੁਰਾਂ ਨੇ ਜਾ ਕਰਕੇ ਉਹਨਾਂ ਦਾ ਸੀਸ ਚੁੱਕਿਆ ਆਪਣੇ ਪੱਟ ਦੇ ਉੱਤੇ ਰੱਖ ਕਰਕੇ ਰੁਮਾਲ ਦੇ ਨਾਲ ਸਤਿਗੁਰਾਂ ਨੇ ਚਿਹਰਾ ਸਾਫ਼ ਕੀਤਾ ਹੈ। ਅਰਦਾਸਾਂ ਕਰਦੇ ਸੀ ਭਾਈ ਮਹਾਂ ਸਿੰਘ ਜੀ ਸਤਿਗੁਰੂ ਪਾਤਸ਼ਾਹ ਬਖਸ਼ ਲਓ ਜਿਹੜੇ ਬਦਾਵੇ ਲਿਖ ਕੇ ਨੇ ਚੌਧਰੀ ਲੋਕ ਕਿਰਪਾ ਕਰਕੇ ਮਹਾਰਾਜ ਉਹ ਬਦਾਵਿਆਂ ਨੂੰ ਪਾੜ ਦਿਓ। ਘੱਟ ਘੱਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਪਾਤਸ਼ਾਹ ਮਹਾਰਾਜ ਪਹੁੰਚੇ ਜਦੋਂ ਉਹਨਾਂ ਦਾ ਚਿਹਰਾ ਸਾਫ਼ ਕੀਤਾ ਰੁਮਾਲ ਦੇ ਨਾਲ ਜਲ ਦੇ ਛਿੱਟੇ ਮਾਰੇ ਨੇ ਸੁਰਤ ਵਿੱਚ ਆਏ ਭਾਈ ਮਹਾਂ ਸਿੰਘ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਹਾਂ ਸਿੰਘ ਮੈਂ ਆ ਗਿਆ ਤੂੰ ਯਾਦ ਕਰਦਾ ਹੈ। ਫਿਰ ਉਹ ਵੈਰਾਗ ਜਾਗਿਆ ਤੇ ਫਿਰ ਨੇਤਰ ਬੰਦ ਹੋ ਗਏ। ਅੰਸੂ ਨੇਤਰਾਂ ਚੋਂ ਡਿੱਗਣ ਲੱਗ ਪਏ। ਸਤਿਗੁਰੂ ਨਾਲੇ ਤੇ ਹੰਝੂ ਪੂੰਝਦੇ ਨੇ ਭਾਈ ਮਹਾਂ ਸਿੰਘ ਦੇ। ਪੁੱਛਦੇ ਨੇ ਮਹਾਂ ਸਿੰਘ ਤੈਨੂੰ ਕੀ ਚਾਹੀਦਾ। तेरा जिहड़ा तन सुरजीत करदियां तैनू सडौलता दे दियां, बल दे दियां, रूहानी जिसमानी ताकतां तैनू दे दियां, रिद्धियां सिद्धियां दे दियां, दुनिया दा राज की तैनू इंद्रपुरी दा राज दे दियां। ते उस वेले कहा सी भाई महा सिंह ने, राज ना चाहूं मुक्त ना चाहूं मन प्रीत चरण कमलारे। महाराज किसी राज की लोड़ नहीं है, क्योंकि बाकी दे जिहड़े सिंह साध संगत जी मैदानी जंग विच धर्म युद्ध करदे शहीदियां पा गए, जदों रूहां सचखंड जांदियां ते दरवाजे बंद हो जांदे ने, उहदा कारण सी जे को गुर ते बेमुख होवै बिन सतगुर मुक्त ना पावै। गुरु नूं बेदावे दे के जिहड़े गुरु तो बेमुख हो चुके ने, सचखंड दरवाजे किवें खुल्लण। रूहां कहिंदियां सी महा सिंह देखी लंबी किते उमर ना मंग लवी, किते गुरु दे कोलों दुनिया दा त्रिलोकी दा राज ना मंग लवी, गुरु कलगीधर जी ने जो मंगेगा तेरी झोली पा देना। ये बेदावा पड़वा लो ते सचखंड दे दरवाजे अपने वास्ते खुल जाणगे, नहीं ते दरवाजे बंद पए ने। फिर उत्थे भाई महा सिंह ने हाथ जोड़ के कहा, महाराज रामेआणी दी धरती ते चौधरियां दे लिखे बेदावे किरपा करके पाड़ दिओ। सतगुरु पातशाह ने जदों इन्ने बचन सुने, महा सिंह दे कमर कसे विचों ओह बेदावा कढ़िया ते सतगुरानी नेत्रां दे सामने पाड़ दिता, टूटी गंढ नहार गोपाल सर्व जियां आपे प्रतपाल। ते सतगुरु पातशाह ने उत्थे फिर जिहड़ी टूटी हुई सी सिखां दी प्रीति ਉਹ ਸਤਿਗੁਰਾਂ ਨੇ ਗੰਢ ਦਿੱਤੀ। ਨਾਲ ਭਾਈ ਮਹਾਂ ਸਿੰਘ ਨੂੰ ਸਤਿਗੁਰਾਂ ਬਚਨ ਕੀਤੇ, ਭਾਈ ਮਹਾਂ ਸਿੰਘ ਤੋਂ ਧੰਨ ਹੈ ਜਿਹਨੇ ਸਾਰੇ ਮਾਝੇ ਦੇ ਇਲਾਕਿਆਂ ਦੀ ਪੱਟ ਇੱਜ਼ਤ ਰੱਖ ਲਈ ਤੁਸਾਂ ਨੇ। ਚੌਧਰੀ ਬਦਾਵਾ ਦੇ ਗਏ ਸਨ ਤੇ ਤੁਹਾਨੂੰ ਕੀ ਲੋੜ ਸੀ ਬਦਾਵੇ ਪਟਵਾਉਣ ਦੀ, ਗੁਰੂ ਦੇ ਸਿੱਖ ਪੈਰੋ ਪਕਾਰੀ ਹੁੰਦੇ ਨੇ, ਧੰਨਤਾ ਦੇ ਯੋਗ ਕਿਹਾ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੀਸ ਤੇ ਹੱਥ ਰੱਖਿਆ, ਗੋਦ ਵਿੱਚ ਭਾਈ ਮਹਾਂ ਸਿੰਘ ਨੇ ਕਲਗੀਆਂ ਵਾਲੇ ਸਤਿਗੁਰਾਂ ਦੇ ਪੱਟ ਦੇ ਉੱਤੇ ਸਿਰ ਰੱਖ ਕੇ ਆਪਣਾ ਅੰਤਲਾ ਸਵਾਸ ਜਿਹੜਾ ਸਰੀਰ ਚੋਂ ਕੱਢ ਲਿਆ। ਇਹ ਰੂਹਾਂ ਸਾਰੀਆਂ ਸੱਚਖੰਡ ਨੂੰ ਚਲੀਆਂ ਗਈਆਂ। ਇਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਸੀ ਫਿਰ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ। ਚਿਖਾ ਵੀ ਆਪ ਚਿਣੀ ਸਤਿਗੁਰਾਂ ਨੇ ਸਿੰਘਾਂ ਨੂੰ ਨਾਲ ਲੈ ਕਰਕੇ। ਫਿਰ ਉਹਨਾਂ ਦੇ ਅੰਤਿਮ ਜਿਹੜੇ ਅਰਦਾਸੇ ਸੀ ਗਲ ਵਿੱਚ ਪੱਲਾ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਕੀਤੇ। 40 ਮੁਕਤਿਆਂ ਦੀ ਇੱਕੋ ਚਿਖਾ ਦੇ ਉੱਤੇ ਸਰੀਰ ਰੱਖ ਕਰਕੇ ਅਰਦਾਸ ਕਰਨ ਤੋਂ ਬਾਅਦ ਸਤਿਗੁਰਾਂ ਨੇ ਚੰਡਾ ਭੇਟ ਵੀ ਆਪਣੇ ਕਰ ਕਮਲਾਂ ਨਾਲ ਕੀਤਾ। ਧੰਨ ਉਹ ਗੁਰੂ ਦੇ ਪਿਆਰੇ ਗੁਰਸਿੱਖ ਜਿਨ੍ਹਾਂ ਦਾ ਅੰਤਲਾ ਸਮਾਂ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਵਾਰਦੇ ਹੋਣ। ਜਨਾ ਦਿੱਤਾ ਸਤਿਗੁਰੂ ਪਾਤਸ਼ਾਹ ਨੇ ਪ੍ਰੈਕਟੀਕਲ ਕਰਕੇ ਵਿਖਾ ਦਿੱਤਾ। ਕਦੇ ਬਚਨ ਕਹੇ ਸੀ ਚਮਕੌਰ ਦੀ ਗੜੀ ਵਿੱਚ, ਭਾਈ ਦਇਆ ਸਿੰਘ ਜੀ ਕਹਿੰਦੇ ਸੀ, ਮਹਾਰਾਜ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ, ਕਫਨੀ ਪਾ ਚੱਲੋ। ਸਤਿਗੁਰੂ ਕਹਿੰਦੇ, ਕਿਹੜਾ ਮੇਰਾ ਪੁੱਤਰ ਨੇ, ਸਾਰੇ ਮੇਰੇ ਪੁੱਤਰ ਨੇ, ਭਾਈ ਦਇਆ ਸਿੰਘ ਦੇ ਸਮਾਂ ਵਕਤ ਨਹੀਂ ਹੈ। ਉੱਥੇ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਵੀ ਨਹੀਂ ਪਾਏ, ਅੱਜ ਅੰਤਿਮ ਅਰਦਾਸਾਂ ਵੀ ਆਪ ਕਰਦੇ ਪਏ ਸਤਿਗੁਰੂ ਪਾਤਸ਼ਾਹ, ਤੇ ਉਸ ਚਿਖਾ ਨੂੰ ਚੰਡਾ ਆਪ ਭੇਟ ਕਰਦੇ ਪਏ ਨੇ। ਫਿਰ ਉਹਨਾਂ ਸ਼ਹੀਦਾਂ ਦੀਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅਰਦਾਸਾਂ ਕੀਤੀਆਂ ਤੇ ਨਾਲ ਵਰ ਦਿੱਤੇ ਨੇ, ਇਹ ਖਿੱਦੋ ਖਦਰਾਣੀ ਦੀ ਭਾਵ ਨਹੀਂ ਰਹਿ ਗਈ, ਇੱਥੇ ਮੇਰੇ 40 ਸਿੰਘ ਅੱਜ ਮੁਕਤ ਹੋ ਕੇ ਸੱਚਖੰਡ ਨੂੰ ਰੂਹਾਂ ਗਈਆਂ ਨੇ, ਇਹ ਮੁਕਤੀ ਦਾ ਸਰ ਸਰੋਵਰ ਮੁਕਤ ਸਰ ਹੋਵੇਗਾ। ਜਿਹੜਾ ਇਸ ਸਰੋਵਰ ਵਿੱਚ ਬੈਠ ਕੇ ਭਾਵਨਾ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਇੱਕ ਜਪ ਜੀ ਦਾ ਪਾਠ ਕਰ ਲਵੇਗਾ, ਉਹਨੂੰ ਸੱਚਖੰਡ ਦਾ ਵਾਸੀ ਬਣਾ ਦਿਆਂਗਾ, ਮੁਕਤੀ ਦੇ ਦਿਆਂਗਾ, ਆਉਣ ਜਾਣ ਦੇ ਚੱਕਰਾਂ ਤੋਂ ਮੁਕਤ ਕਰ ਦਿਆਂਗਾ। ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ। ਸੋ ਸਾਧ ਸੰਗਤ ਫਿਰ ਜਿਹੜੇ ਸਿੰਘਾਂ ਨੇ 5 ਕਦਮ ਅੱਗੇ ਹੋ ਕੇ ਜੰਗ ਕੀਤਾ, ਉਹਨੂੰ ਸਤਿਗੁਰਾਂ ਨੇ ਨਮਾਜਿਆ ਸੀ, ਇਹ ਮੇਰਾ 5,000 ਹੈ। ਜਿਹੜਾ 20 ਕਦਮ ਅੱਗੇ ਹੋਇਆ, ਮੇਰਾ 20,000 ਹੈ। 50 ਕਦਮ ਅੱਗੇ ਹੋ ਕੇ ਜਿਹੜਾ ਸਿੰਘ ਲੜਿਆ, ਉਹਨੂੰ ਸਤਿਗੁਰਾਂ ਨੇ 50,000 ਹੋਣ ਦਾ ਮਾਣ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਧੰਨ ਗੁਰੂ ਦੇ ਪਿਆਰੇ ਸਿੰਘ, ਜਿਹੜੇ ਗੁਰੂ ਦੇ ਵਾਸਤੇ ਆਪਾਂ ਕੁਰਬਾਨ ਕਰ ਗਏ, ਪ੍ਰੇਮ ਦੀਆਂ ਖੇਡਾਂ ਗੁਰੂ ਨਾਲ ਖੇਡ ਗਏ ਨੇ, ਉਹਨਾਂ ਸਮੁੱਚੇ ਸ਼ਹੀਦਾਂ ਨੂੰ, ਸਾਡੇ ਸਾਰਿਆਂ ਦੀ ਸਾਧ ਸੰਗਤ ਜੀ ਦਿਲੋਂ ਜਿਹੜੀ ਇਹ ਸੱਚੀ ਸ਼ਰਧਾਂਜਲੀ ਹੋਵੇ ਸ਼ਹੀਦਾਂ ਨੂੰ। ਤੇ ਜਿਨ੍ਹਾਂ ਦੀ ਸਦਕਾ ਬਦੌਲਤ ਅੱਜ ਅਸੀਂ ਸੁੱਖ ਆਨੰਦ ਮਾਣਦੇ ਹਾਂ। ਇਹ ਸ਼ਹੀਦਾਂ ਕਰਕੇ ਸਾਰਾ ਕੁਝ ਹੈ, ਸਾਡੀ ਝੋਲੀ ਵਿੱਚ ਜੋ ਵੀ ਕੁਝ ਹੈ, ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੋਇਆ ਕਰਦੇ ਨੇ। ਅੱਜ ਦਾ ਮਹਾਨ ਪਾਵਨ ਪਵਿੱਤਰ ਦਿਹਾੜਾ, ਫਿਰ ਸਮੁੱਚੇ ਪੰਥ ਨੇ ਮਾਘੀ ਦਾ ਦਿਨ ਚੁਣਿਆ ਕਿ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ 40 ਮੁਕਤਿਆਂ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਹੋਇਆ ਕਰਨਗੇ, ਜੋੜ ਮੇਲੇ ਹੋਇਆ ਕਰਨਗੇ, ਸੰਗਤਾਂ ਇਕੱਤਰ ਹੋਇਆ ਕਰਨਗੀਆਂ। ਸ਼ਹੀਦਾਂ ਦੀਆਂ ਸਾਧ ਸੰਗਤ ਜੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਬੱਚਾ ਬੱਚਾ ਇੱਥੇ ਆ ਕਰਕੇ ਯਾਦ ਕਰਿਆ ਕਰੇਗਾ ਤੇ ਚਰਨਾਂ ਤੇ ਮੱਥਾ ਟੇਕਿਆ ਕਰੇਗਾ। ਸੋ ਇਸ ਲਈ ਅੱਜ ਇਹ ਮਾਘੀ ਦਾ ਜਿਹੜਾ ਦਿਹਾੜਾ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜੋ 12 ਮਾਹਾਂ ਦੇ ਅੰਦਰ ਮਾਘ ਦੇ ਮਹੀਨੇ ਦਾ ਉਪਦੇਸ਼ ਸਾਨੂੰ ਦੇ ਰਹੇ ਨੇ, ਪਿਆਰ ਸਤਿਕਾਰ ਨਾਲ ਸ਼੍ਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਜਣ ਸੰਗ ਸਾਧੂ ਆ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਾਘ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਨੇ ਕਿ ਮਾਘ ਦੇ ਮਹੀਨੇ ਦੇ ਵਿੱਚ ਮੱਜਣ ਨਾਮ ਹੁੰਦਾ ਪੁਰਬਾਂ ਦਾ ਜਿਹੜਾ ਇਸ਼ਨਾਨ ਕਰਨਾ। ਸੰਗ ਸਾਧੂ ਆ, ਪੁਰਾਤਨ ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਹੁੰਦੇ ਉਹ ਸਾਧੂਆਂ ਦੀ ਸੰਗਤ ਕਰਦੇ ਤੇ ਫਿਰ ਜਾ ਕੇ ਮੱਜਣ ਪੁਰਬਾਂ ਦੇ ਇਸ਼ਨਾਨ ਕਰਿਆ ਕਰਦੇ। ਜਿਵੇਂ ਤ੍ਰਿਵੇਣੀ ਦਾ ਅਲਾਹਾਬਾਦ ਪ੍ਰਯਾਗ ਰਾਜ ਦਾ ਜਿਹੜਾ ਤੀਰਥ ਹੈ, ਇਹ ਬੜਾ ਹੀ ਮਹੱਤਵ ਰੱਖਦਾ ਹੈ। ਭਾਰਦਵਾਜ ਮੁਨੀ ਹੋਏ, ਉਹਨੇ ਜਾ ਕਰਕੇ ਸਾਰੇ ਇਲਾਕੇ ਦੇ ਲੋਕਾਂ ਨੂੰ ਬੇਨਤੀਆਂ ਕਰਨੀਆਂ ਤੇ ਰਿਸ਼ੀਆਂ ਮੁਨੀਆਂ ਨੂੰ ਉੱਥੇ ਲਿਆ ਕਰਕੇ ਕਥਾ ਵਾਰਤਾ ਕਰਵਾਉਣੀਆਂ। ਉਸ ਜਲ ਦੇ ਕਿਨਾਰੇ ਬੈਠ ਕਰਕੇ ਸੰਗਤਾਂ ਗੁਰਬਾਣੀ ਸੁਣਦੀਆਂ, ਕਥਾ ਵਿਚਾਰ ਸ਼੍ਰਵਣ ਕਰਦੀਆਂ ਤੇ ਜੀਵਨ ਬਦਲਦੀਆਂ ਸਨ। ਤੇ ਇਸ ਲਈ ਸਾਧ ਸੰਗਤ ਜਿੱਥੇ ਉਹ ਤ੍ਰਿਵੇਣੀ ਦਾ ਬਹੁਤ ਵੱਡਾ ਮਹਾਤਮ ਹੈ ਤੇ ਉੱਥੇ ਸਾਨੂੰ ਗੁਰਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਕੀ ਬਖਸ਼ਿਸ਼ ਕੀਤਾ ਹੈ ਕਿ ਮਾਘ ਮੱਜਣ ਸੰਗ ਸਾਧੂਆਂ। ਮਾਘ ਦਾ ਮਹੀਨਾ ਜਿਹੜਾ ਮਨੁੱਖਾ ਸਰੀਰ ਹੈ ਤੇ ਇਸ ਦੇ ਅੰਦਰ ਫਿਰ ਜਿਹੜੇ ਸਾਧੂ ਕਮਾਈ ਵਾਲੇ ਗੁਰੂ ਦੇ ਪਿਆਰੇ ਗੁਰਸਿੱਖ ਨੇ ਉਹਨਾਂ ਦੇ ਨਾਲ ਮਿਲ ਕਰਕੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਪਿਆਰਿਆਂ ਨਾਲ ਮਿਲ ਕੇ ਮੱਜਣ ਤੋਂ ਪੁਰਬਾਂ ਦਾ ਇਸ਼ਨਾਨ ਕਰਨਾ ਕਰ। ਉਹ ਇਸ਼ਨਾਨ ਕਿਹੜਾ ਹੈ? ਅੱਗੇ ਸਤਿਗੁਰੂ ਉਚਾਰਨ ਕਰਦੇ ਹਨ,
ਧੂੜੀ ਕਾਲੀ ਇਸ਼ਨਾਨ।
ਧੂੜੀ ਜਿਹੜੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਚਿੰਤਨ, ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਹੈ, ਇਸ ਦਾ ਇਸ਼ਨਾਨ ਕਰ। ਜਾਂ ਸ਼ਰਧਾ ਰੂਪ ਜਿਹੜੀ ਧੂੜੀ ਹੈ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਅੰਦਰ, ਉਹਦੇ ਵਿੱਚ ਇਸ਼ਨਾਨ ਕਰ ਲੈ। ਜਿਵੇਂ ਤ੍ਰਿਵੇਣੀ ਪ੍ਰਯਾਗ ਰਾਜ ਤੇ ਬਣਦੀ, ਉੱਥੇ 3 ਜਿਹੜੀਆਂ ਨਦੀਆਂ ਗੰਗਾ, ਜਮਨਾ ਤੇ ਸਰਸਵਤੀ ਇਕੱਠੀਆਂ ਹੁੰਦੀਆਂ ਨੇ। ਇੱਕ ਨਦੀ ਜਿਹੜੀ ਕਿਲੇ ਦੇ ਥੱਲੋਂ ਸਰਸਵਤੀ, ਉਹ ਗੁਪਤ ਰੂਪ ਦੇ ਵਿੱਚ ਮਿਲਦੀ ਤੇ 2 ਗੰਗਾ ਤੇ ਜਮਨਾ ਪ੍ਰਤੱਖ ਨੇ। ਇਸੇ ਤਰ੍ਹਾਂ ਮਾਘ ਦਾ ਮਹੀਨਾ, ਸਾਧ ਸੰਗਤ ਜੀ, ਇਹ ਮਨੁੱਖਾ ਸਰੀਰ ਹੈ। ਇਹਦੇ ਵਿੱਚ ਸੂਰਜ ਕੀ ਹੈ? ਬ੍ਰਹਮ ਗਿਆਨ ਦਾ। ਤੇ ਮਕਰ ਰਾਸ਼ੀ ਹੈ ਸ਼ਰਧਾ ਦੀ। ਤੇ ਜਿਵੇਂ ਮਕਰ ਰਾਸ਼ੀ ਦੇ ਅੰਦਰ ਸੂਰਜ ਦੇਵਤਾ ਜਾ ਕਰਕੇ ਪ੍ਰਵੇਸ਼ ਕਰਦਾ, ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨ ਹੈ ਤੇ ਇਹ ਸ਼ਰਧਾ ਵਿੱਚ ਜਾ ਕੇ ਪ੍ਰਵੇਸ਼ ਕਰੇਗਾ। ਸ਼ਰਧਾ ਵਾਨੀ ਲੱਭ ਤੇ ਗਿਆਨੀ, ਸ਼ਰਧਾ ਤੋਂ ਬਿਨਾਂ ਕਦੇ ਗਿਆਨ ਨਹੀਂ ਮਿਲਿਆ ਕਰਦਾ। ਮਨੁੱਖਾ ਸਰੀਰ ਹੈ, ਇਸ ਲਈ ਮਾਘ ਦਾ ਮਹੀਨਾ। ਤੇ ਤ੍ਰਿਵੇਣੀ ਕੀ ਹੈ? ਜਿਹੜੀ ਗੁਰੂ ਦੀ ਸਾਧ ਸੰਗਤ ਹੈ। ਇਹਦੇ ਵਿੱਚ 3 ਨਦੀਆਂ ਕਿਹੜੀਆਂ ਨੇ? ਜਿਹੜਾ ਪਰਮਾਤਮਾ ਦਾ ਨਾਮ ਸੁਣਨਾ ਹੈ, ਸ਼੍ਰਵਣ ਕਰਨਾ, ਇਹ ਗੰਗਾ ਹੈ। ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਦਾ ਮੰਨਣ ਕਰਨਾ, ਇਹ ਜਮਨਾ ਹੈ। ਪਰਮਾਤਮਾ ਦੇ ਨਾਮ ਨੂੰ ਅੱਗੇ ਸਾਧ ਸੰਗਤ ਜੀ ਸ਼੍ਰਵਣ ਮੰਨਣ ਤੋਂ ਨਿਧਿਆਸਣ ਤੱਕ ਲੈ ਜਾਣਾ, ਪੁਨਾ ਪੁਨਾ ਅਭਿਆਸ ਕਰਨਾ, ਇਹ ਸਰਸਵਤੀ ਹੈ। ਜਾਂ ਇਸੇ ਤਰ੍ਹਾਂ ਜਿਵੇਂ ਉਹ ਸਰਸਵਤੀ ਗੁਪਤ ਰੂਪ ਦੇ ਵਿੱਚ ਆ ਕੇ ਮਿਲਦੀ ਹੈ, ਪਰਮਾਤਮਾ ਪਰਮੇਸ਼ਵਰ ਦੇ ਨਾਮ ਦਾ ਸ਼੍ਰਵਣ ਤੇ ਮੰਨਣ ਕਰਕੇ ਜਿਹੜਾ ਗੁਪਤ ਪ੍ਰੇਮ ਅੰਦਰੋਂ ਪ੍ਰਗਟ ਕਰ ਲੈਣਾ ਪਰਮਾਤਮਾ ਨਾਲ, ਇਹ ਸਾਧ ਸੰਗਤੀ ਸਰਸਵਤੀ ਨਦੀ ਦੀ ਨਿਆਈ ਹੈ। ਐਸੀ ਜਿਹੜੀ ਸਾਧ ਸੰਗਤ ਦੀ ਤ੍ਰਿਵੇਣੀ ਹੈ, ਇਸ ਵਿੱਚ ਆ ਕਰਕੇ ਜਿਹੜੀ ਧੂੜੀ ਕਹੀਏ, ਪਰਮੇਸ਼ਵਰ ਵਾਹਿਗੁਰੂ ਦੀ ਬੰਦਗੀ, ਪਰਮਾਤਮਾ ਦੀ ਭਗਤੀ ਕਰਕੇ ਇਸ਼ਨਾਨ ਕਰਨਾ ਕਰ।
ਹਰ ਕਾ ਨਾਮ ਧਿਆਏ ਸੁਣ।
ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਤੇ ਐਸੇ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣ, ਪਹਿਲਾਂ ਸੁਣਨਾ ਕਰ। ਤੇ ਪਹਿਲਾਂ ਨਾਮ ਸੁਣੀ ਦਾ ਹੈ, ਫਿਰ ਉਸਨੂੰ ਧਿਆਤਾ ਧਿਆਨ ਧੀ ਦੇ ਦੁਆਰਾ ਏਕਤਾ ਕਰਕੇ ਬੜੀ ਇਕਾਗਰਤਾ ਦੇ ਨਾਲ ਧਿਆਉਣਾ ਕਰ।
ਸਭਨਾਨੋ ਕਰ ਦਾਨ,
ਫਿਰ ਸਭਨਾ ਸਾਰਿਆਂ ਜੀਵਾਂ ਨੂੰ ਤੂੰ ਦਾਨ ਦੇਣਾ ਕਰ। ਦਾਨ ਸਾਰਿਆਂ ਨੂੰ ਤਾਂ ਦਿੱਤਾ ਜਾ ਸਕੇਗਾ ਤੇ ਜੇ ਪਰਮਾਤਮਾ ਦੇ ਨਾਮ ਨੂੰ ਪਹਿਲਾਂ ਸੁਣੇਗਾ, ਨਾਮ ਸੁਣੇਗਾ ਫਿਰ ਧਿਆਵੇਗਾ, ਫਿਰ ਸਾਰਿਆਂ ਵਿੱਚ ਇੱਕ ਨੂੰ ਵੇਖੇਗਾ। ਤਾਂ ਦੇਖਿਆ ਜਾਂਦਾ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ, ਨਹੀਂ ਤੇ ਲੰਗਰ ਦੇ ਵਿੱਚ ਵੀ ਬੰਦਾ ਨਫ਼ਰਤ ਕਰਨ ਲੱਗ ਜਾਂਦਾ ਜੀ ਇਹ ਦੂਜੇ ਧਰਮ ਦਾ ਬੰਦਾ, ਇਹ ਸਾਡਾ ਦੁਸ਼ਮਣ ਹੈ, ਇਹ ਸਾਡਾ ਬੈਰੀ ਹੈ। ਭਾਈ ਘਨੱਈਆ ਸਾਹਿਬ ਜੀ ਵਰਗੀ ਬਿਰਤੀ ਬਣ ਜਾਵੇ ਗੁਰੂ ਦੇ ਸਿੱਖ ਦੀ, ਉਹ ਤਾਂ ਮੋਰਚਿਆਂ ਵਿੱਚ ਵੀ ਜਾ ਕੇ ਜ਼ਾਲਮਾਂ ਨੂੰ ਵੀ ਜਲ ਛਕਾਉਂਦੇ ਪਏ ਨੇ। ਪਰਮਾਤਮਾ ਦੇ ਨਾਮ ਨੂੰ ਪਹਿਲਾਂ ਸੁਣ, ਫਿਰ ਉਹਦਾ ਧਿਆਤਾ ਧਿਆਨ ਧੀ ਦੇ ਦੁਆਰਾ ਧਿਆਉਣਾ ਕਰ, ਚਿੰਤਨ ਕਰਨਾ ਕਰ, ਫਿਰ ਤੇਰੀ ਬਿਰਤੀ ਬਣ ਜਾਵੇਗੀ। ਸਾਰਿਆਂ ਨੂੰ ਯੋਗਤਾ ਦੇ ਅਨੁਸਾਰ ਤੂੰ ਦਾਨ ਦੇਣਾ ਕਰੇਗਾ।
ਜਨਮ ਕਰਮ ਮਲ ਉਤਰਾ,
ਜਿਹੜੀਆਂ ਜਨਮਾਂ ਜਨਮਾਂਤਰਾਂ ਦੀਆਂ ਐਸੇ ਕਰਮਾਂ ਦੀਆਂ ਮੈਲਾਂ ਲੱਗੀਆਂ ਹੋਈਆਂ ਇਹ ਵੀ ਉਤਰ ਜਾਂਦੀਆਂ, ਲੱਥ ਜਾਂਦੀਆਂ।
ਮਨ ਤੇ ਜਾਏ ਗੁਮਾਨ,
ਮਨ ਦੇ ਅੰਦਰ ਜਿਹੜਾ ਗੁਮਾਨ ਬਹੁਤਾ ਹੰਕਾਰ ਕਰਦਾ ਪਿਆ ਸੁਭ ਗੁਣਾਂ ਦਾ, ਸੁੰਦਰ ਰੂਪ ਦਾ, ਜਾਤੀ ਦਾ, ਕੋਈ ਵਿਦਿਆ ਦਾ, ਇਸ ਤਰ੍ਹਾਂ ਦੇ ਨਾਲ ਪ੍ਰਭਤਾ ਦਾ ਤੂੰ ਮਾਣ ਕਰਦਾ, ਇਹ ਸਾਰਾ ਹੀ ਗੁਮਾਨ ਤੇਰਾ ਲੱਥ ਜਾਵੇਗਾ, ਲਹਿ ਜਾਵੇਗਾ।
ਕਾਮ ਕ੍ਰੋਧ ਨ ਮੋਹੀਆ,
ਫਿਰ ਕਾਮ ਦੀ ਜਿਹੜੀ ਵਿਰਤੀ ਹੈ ਤੇ ਸਾਧ ਸੰਗਤ ਕ੍ਰੋਧ ਦਾ ਜਿਹੜਾ ਸੁਭਾਅ ਹੈ ਇਹ ਤੈਨੂੰ ਆ ਕੇ ਮੋਹਿਤ ਨਹੀਂ ਕਰਨਗੇ।
ਸੈ ਲੋਭ ਸੁਆਨ,
ਜਿਹੜਾ ਸੁਆਨ ਕੂਕਰ ਦੀ ਨਿਆਈ ਲੋਭ ਚਿੰਬੜਿਆ ਹੋਇਆ ਹੈ ਇਹ ਵੀ ਬੇਵਿਸ਼ੇਸ਼ ਕਰਕੇ ਨਸ ਜਾਵੇਗਾ।
ਸੱਚਾ ਮਾਰਗ ਚੱਲਦਿਆ,
ਸੱਚਾ ਜਿਹੜਾ ਮਾਰਗ ਭਾਉ ਭਗਤੀ ਦਾ, ਸੇਵਾ ਸਿਮਰਨ ਦਾ ਰਸਤਾ ਹੈ, ਉਸ ਦੇ ਉੱਪਰ ਤੈਨੂੰ ਚੱਲਦਿਆਂ ਹੋਇਆਂ
ਉਸ ਤਤ ਕਰੇ ਜਹਾਨ,
ਇਹ ਜਿਹੜਾ ਜਹਾਨ ਜਗਤ ਹੈ, ਸੰਸਾਰ ਹੈ, ਤਮਾਮ ਦੁਨੀਆਂ ਤੇਰੀ ਵਡਿਆਈ ਕਰੇਗੀ ਕਿ ਸੱਚੇ ਪਰਮਾਤਮਾ ਦੇ ਮਾਰਗ ਤੇ ਚੱਲਣ ਵਾਲਾ ਗੁਰੂ ਦਾ ਪਿਆਰਾ ਸਿੱਖ ਹੈ।
ਅੱਠ ਸੱਠ ਤੀਰਥ ਸਗਲ ਬੋਨਾ,
ਅੱਠ ਤੇ ਸੱਠ ਜਿਹੜੇ 68 ਤੀਰਥ ਹਨ, ਇਹਨਾਂ ਸਾਰੇ ਤੀਰਥਾਂ ਦਾ ਜਿੰਨਾ ਵੀ ਤਮਾਮ ਕਹੀਏ ਪੁੰਨ ਮਹਾਤਮ ਹੈ।
ਜੀ ਦਇਆ ਪ੍ਰਵਾਨ,
ਜਦੋਂ ਤੂੰ ਜੀਵਾਂ ਦੇ ਉੱਤੇ ਦਇਆ ਕਰਨੀ ਕਰੇਗਾ, ਤਰਸ ਕਰੇਗਾ, ਫਿਰ 68 ਤੀਰਥਾਂ ਦਾ ਮਹਾਤਮ, ਸਾਰੇ ਪੁੰਨਾਂ ਦਾ ਫਲ ਤੇਰੀ ਝੋਲੀ ਵਿੱਚ ਆ ਕੇ ਪੈ ਜਾਵੇਗਾ। ਜਾ ਆਪਣੇ ਜਿਹੜਾ ਜੀ ਹਿਰਦੇ ਦੇ ਉੱਪਰ ਦਇਆ ਕਰਨੀ, ਆਪਣੇ ਆਪ ਤੇ ਤਰਸ ਕਰਨਾ, ਇਹੀ ਕਰਮ ਕੀਤਾ ਪ੍ਰਵਾਨ ਹੁੰਦਾ, ਸਫਲਾ ਹੁੰਦਾ ਹੈ।
ਜਿਸ ਨੂੰ ਦੇਵਾ ਦਇਆ ਕਰ,
ਜਿਸ ਨੂੰ ਪਰਮਾਤਮਾ ਵਾਹਿਗੁਰੂ ਆਪਣੇ ਨਾਮ ਦੀ ਦਾਤ ਦਇਆ ਕਰਕੇ ਦੇ ਦਿੰਦਾ, ਤਰਸ ਦੇ ਘਰ ਵਿੱਚ ਆ ਕੇ ਦੇ ਦਿੰਦਾ ਹੈ।
ਹੋਈ ਪੁਰਖ ਸੁਜਾਨ,
ਉਹ ਪੁਰਖ ਸਾਰਿਆਂ ਤੋਂ ਸੁਜਾਨ, ਚਤਰ ਹੈ, ਸਿਆਣਾ ਹੈ, ਸੁਗੜ ਹੈ, ਤਤ ਵੇਤਾ ਹੈ।
ਜਿਨ੍ਹਾਂ ਮਿਲਿਆ ਪ੍ਰਭ ਆਪਣਾ,
ਜਿਨ੍ਹਾਂ ਨੂੰ ਆਪਣਾ ਪ੍ਰਭੂ ਪਰਮਾਤਮਾ ਪਰਮੇਸ਼ਰ ਮਿਲ ਗਿਆ, ਸਾਰਿਆਂ ਦਾ ਆਪਣਾ ਆਤਮਾ ਰੂਪ ਹੈ, ਪਰੰਤੂ ਜਿਨ੍ਹਾਂ ਨੇ ਉਸ ਸਰੂਪ ਨੂੰ ਪ੍ਰਗਟ ਕਰ ਲਿਆ,
ਨਾਨਕ ਤਿੰਨ ਕੁਰਬਾਨ,
ਉਹਨਾਂ ਗੁਰੂ ਦੇ ਪਿਆਰਿਆਂ ਤੋਂ ਸਦਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਕੁਰਬਾਨ ਜਾਣਾ ਕਰੀਏ, ਬਲਿਹਾਰ ਜਾਈਏ।
ਮਾਘ ਸੁੱਚੇ ਸੇ ਕਾਂਢੀ ਹੈ,
ਮਾਘ ਦੇ ਮਹੀਨੇ ਦੁਆਰਾ, ਮਾਘ ਦਾ ਮਹੀਨਾ ਮਨੁੱਖਾ ਸਰੀਰ ਹੈ, ਇਸ ਸਰੀਰ ਦੇ ਅੰਦਰ ਉਹੀ ਸੁੱਚੇ ਪਵਿੱਤਰ ਜੀਵਨਾਂ ਵਾਲੇ ਕੱਢੇ ਜਾਂਦੇ, ਕਹੇ ਜਾਂਦੇ।
ਜਿਨ ਪੂਰਾ ਗੁਰ ਮਿਹਰਬਾਨ,
ਜਿਨ੍ਹਾਂ ਗੁਰੂ ਦੇ ਪਿਆਰਿਆਂ ਦੇ ਉੱਪਰ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਿਹਰਬਾਨ ਹੋ ਜਾਂਦੇ ਨੇ। ਜਦੋਂ ਗੁਰੂ ਸਾਹਿਬ ਮਿਹਰਬਾਨ ਹੋ ਜਾਂਦੇ ਸਾਧ ਸੰਗਤ ਜੀ, ਉਹਨਾਂ ਗੁਰੂ ਦੇ ਪਿਆਰਿਆਂ ਦੇ ਜੀਵਨ, ਫਿਰ ਗੁਰੂ ਜੈਸੇ ਹੀ ਐਸੇ ਪਾਵਨ ਪਵਿੱਤਰ ਬਣ ਜਾਂਦੇ ਨੇ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਸਤਿਗੁਰੂ ਫਿਰ ਉਹਨਾਂ ਦੇ ਅੰਦਰ ਦੈਵੀ ਗੁਣ ਸਮਾ ਦਿੰਦੇ ਹਨ। ਇਹ ਪਰਮ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਦੁਆਰਾ, ਮਾਘ ਦੇ ਮਹੀਨੇ ਦੁਆਰਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ੇ ਹਨ। ਇੰਨੀ ਕੁ ਸਤਿਗੁਰੂ ਦੀ ਕਿਰਪਾ ਕਰ ਦੇਣ, ਸੁੰਦਰ ਵਿਚਾਰਾਂ ਸਾਡੇ ਮਨਾਂ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਦੀ।
ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁੱਚੇ ਸੇ ਕਾਂਡੀ ਹੈ ਜਿਨ ਪੂਰਾ ਗੁਰ ਮਿਹਰਬਾਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।